ਧੰਨ ਵਾਰੀ
ਸ਼ਾਹ ਫਰੀਦ ਜੀ ਦੇ ਸਲੋਕ ਸਾਹਿਬ ਸਿੰਘ ਜੀ ਅੰਬ ਕਰਦੇ ਹਨ। ਸ਼ੇਖ ਫਰੀਦ ਜੀ ਦੁਰਗ ਜਾਤੀ ਵਾਲੇ ਮੁਸਲਮਾਨਾਂ ਦੇ ਵਿੱਚੋਂ ਹੋਏ ਹੈ। ਕੁਰੇਸ਼ੀਆ ਖਾਨਦਾਨ ਵਿੱਚੋਂ ਇਹਦਾ ਜਨਮ ਹੋਇਆ ਹੈ। ਕੁਰੇਸ਼ੀ ਮੁਹੰਮਦ ਸਾਹਿਬ ਦੀ ਜਿਹੜੀ ਕੁਲ ਸੀ, ਮੁਹੰਮਦ ਸਾਹਿਬ ਦੇ ਅਖੀਰੀ ਪੈਗੰਬਰ 124,000 ਪੈਗੰਬਰ ਮੰਨਿਆ ਗਿਆ ਹੈ। ਅਖੀਰੀ ਪੈਗੰਬਰ ਮੁਸਲਮਾਨਾਂ 'ਚ ਉਹ ਵੀ ਕੁਰੇਸ਼ੀਆ ਖਾਨਦਾਨ ਵਿੱਚੋਂ ਸੀ। ਫਰੀਦ ਵੀ ਕੁਰੇਸ਼ੀਆ ਖਾਨਦਾਨ ਵਿੱਚੋਂ ਸਨ। ਇਹਨਾਂ ਦੇ ਚੰਗੇ ਫਕੀਰ ਵਾਲਾ ਹੋਏ ਹੈ ਅਤੇ ਫਕੀਰੀ ਬੰਦਗੀ ਕਰਦਿਆਂ ਕਰਦਿਆਂ ਇਹ ਫਰੀਦ ਦੇ ਅੰਦਰ ਇਹ ਖਿਆਲ ਇੱਕ ਦਿਨ ਚੋਰ ਇਹਦੇ ਕੋਲ ਆਏ। ਚੋਰਾਂ ਸੁਖਣਾ ਸੁਖੀ ਵੀ ਜੇ ਬਾਬਾ ਤੇਰੀ ਸੁਖਣਾ ਸਾਡੀ ਪੂਰੀ ਹੋ ਜਾਏ ਤਾਂ ਤੈਨੂੰ ਅਸੀਂ ਗੱਫਾ ਬਹੁਤ ਸਾਰਾ ਦਿਆਂਗੇ। ਇਸ ਖਿਆਲ ਵਿੱਚ ਆ ਕੇ ਉਹਨੇ ਜਾ ਕੇ ਚੋਰੀ ਕੀਤੀ ਅਤੇ ਉਹਨਾਂ ਨੂੰ ਕਿਸੇ ਸ਼ਾਹੂਕਾਰ ਦਾ ਘਰ ਬੜਾ ਭੰਨਿਆ, ਬਹੁਤ ਮਾਲ ਮਿਲਿਆ। ਬਹੁਤ ਮਾਲ ਮਿਲਣ ਤੋਂ ਜਿੱਥੇ ਫਰੀਦ ਬੈਠਾ ਸੀ ਉੱਥੇ ਮਿੱਠੀਆਂ ਮਿੱਠੀਆਂ ਚੀਜ਼ਾਂ ਇਹਨੂੰ ਲਿਆ ਕੇ ਸੁਪਾਈਆਂ। ਫਰੀਦ ਦੇ ਅੰਦਰ ਸੰਕਲਪ ਫੁਰ ਗਿਆ ਵੀ ਚੋਰੀ ਕਰਨੀ ਬੜੀ ਮੌਜ ਵਾਲੀ ਚੀਜ਼ ਹੈ। ਦੇਖੋ ਚੰਗੇ ਚੰਗੇ ਪਦਾਰਥ ਖਾਂਦੇ ਹੈ, ਆਪਾਂ ਵੀ ਉਹ ਚੋਰੀ ਕਰਿਆ ਚੰਗੇ ਚੰਗੇ ਪਦਾਰਥ ਖਾਣ ਨੂੰ ਮਿਲਿਆ ਕਰਨ। ਇਸ ਖਿਆਲ ਦੇ ਸੰਕਲਪ ਨਾਲ ਪਰ ਉਮਰ ਪੂਰੀ ਹੋ ਗਈ। ਉਸੇ ਵੇਲੇ ਸਰੀਰ ਛੁੱਟ ਗਿਆ। ਉਹ ਜਿਹੜਾ ਤਪ ਕੀਤਾ ਸੀ ਉਹਦੇ ਫਲ ਦੇ ਨਾਲ ਫਿਰ ਮਨੁੱਖਾ ਜਨਮ ਮਿਲਿਆ। ਫਿਰ ਉਹ ਸਾਧ ਸਿੰਘ ਜੀ ਹਲਤ ਨਾਵੇਂ ਜ਼ਿਮੀਂਦਾਰ ਦੇ ਘਰ ਵਿੱਚ ਜੰਮਿਆ ਮੁਸਲਮਾਨਾਂ ਦੇ। ਉਹਦੇ 'ਚ ਪੈਦਾ ਹੋ ਕੇ ਜੋ ਤਕੜਾ ਹੋ ਗਿਆ, ਪਹਿਲਾਂ ਮਾਂ ਨੂੰ ਸ਼ਕਰ ਦੇ ਦੇ ਕੇ ਇਹਨੂੰ ਨਵਾਜ਼ ਪੜ੍ਹਨ ਸਿਖਾਇਆ। ਨਵਾਜ਼ ਪੜ੍ਹਦਾ ਫੜਦਾ ਇਸ ਪ੍ਰਕਾਰ ਇਹ ਨੌਜਵਾਨ ਹੋ ਗਿਆ। ਬਹੁਤ ਸਾਰੀ ਗਰੀਬੀ ਆ ਗਈ ਇਹਦੇ ਘਰ ਵਿੱਚ। ਗਰੀਬੀ ਆਉਣੇ ਕਰਕੇ ਇਹਦੀ ਇਸਤਰੀ ਕਿਹਾ ਕਰੇ ਕਿ ਪਤੀ ਕੁਝ ਲਿਆ ਖਾਣ ਵਾਸਤੇ, ਕਹੇ ਲਿਆਵਾਂਗਾ, ਖੁਦਾ ਦੇਵੇਗਾ, ਇਉਂ ਕਹਿ ਛੱਡਿਆ ਕਰੇ। ਇੱਕ ਦਿਨ ਇਹਨੂੰ ਚੋਰ ਰਸਤੇ 'ਚ ਕੱਪ ਕਰਦੇ ਨੂੰ ਮਿਲ ਗਏ। ਕਹਿੰਦੇ ਉਹ ਕਿਉਂ ਵਿਹਲਾ ਫਿਰਦਾ, ਆ ਤੈਨੂੰ ਕੰਮ ਲਾਈਏ। ਕਹਿੰਦੇ ਵੀ ਚਲੋ ਲੈ ਚਲੋ, ਮੇਰੇ ਘਰ 'ਚ ਵੀ ਲੋੜ ਹੈ। ਜਿਸ ਵੇਲੇ ਲੈ ਗਏ ਉਹਨਾਂ ਨੂੰ ਜਾ ਕੇ ਸਾਧ ਸੰਗਤ ਜੀ, ਇੱਕ ਖੇਤ ਦੇ ਵਿੱਚੋਂ ਮੁੰਡੀ ਜਿਹੜੀ ਕਣਕ ਹੁੰਦੀ ਹੈ ਕਸੀਰਾਂ ਤੋਂ ਬਿਨਾਂ, ਉਹ ਉੱਥੇ ਕੱਟ ਕੇ ਪੰਡਾਂ ਬੰਨ ਲਈਆਂ, ਫਰੀਦ ਨੂੰ ਵੀ ਬੰਨ ਲਈਆਂ। ਉਹਨਾਂ ਚੋਹਾਂ ਨੂੰ ਚੁਕਾਤੀਆਂ ਪੰਡਾਂ, ਫਰੀਦ ਪਕੜਿਆ ਸੀ, ਕਹਿੰਦਾ ਮੈਂ ਆਪੇ ਚੱਕ ਲਓ। ਜੋ ਚੱਕਣ ਲੱਗਾ ਇੱਕ ਕਰਨ ਸੀ ਸਾਧ ਸੰਗਤ ਜੀ, ਖੇਤ ਦੇ ਵਿੱਚ ਬਲਦ ਲਾ ਪਿਆ। ਜਦੋਂ ਆਦਮੀ ਦੇ ਭਾਗ ਲਾ ਗਏ ਉਦੋਂ ਕੰਧਾਂ ਵੀ ਉਪਦੇਸ਼ ਦਿੰਦੀਆਂ। ਉਸ ਵੇਲੇ ਹਾਸੇ ਦੀ ਆਵਾਜ਼ ਉਸ ਕਰਨ ਵਿੱਚੋਂ ਆਈ। ਜਦੋਂ ਹਾਸੇ ਦੀ ਆਵਾਜ਼ ਆਈ ਕਰਨ ਵਿੱਚੋਂ, ਇਹ ਕਹਿਣ ਲੱਗਾ ਵੀ ਤੂੰ ਕੌਣ ਹੈ? ਬਾਕੀ ਦੇ ਚੋਰ ਤਾਂ ਲੱਗੇ ਭੱਜ ਵੀ, ਇਹ ਕਰਨ ਬੋਲਦਾ। ਇਹ ਕਹਿੰਦਾ ਤੂੰ ਕੌਣ ਹੈ? ਕਹਿਣ ਲੱਗਾ ਵੀ ਤੂੰ ਜੇ ਮੈਂ ਦੱਸਦਾ ਆਪਣੀ ਗੱਲ, ਤੂੰ ਇਹ ਪੰਡ ਨਹੀਂ ਚੱਕ ਸਕੇਗਾ। ਕਹਿਣ ਲੱਗਾ ਤੂੰ ਦੱਸ ਸਹੀ ਮੈਨੂੰ। ਕਹਿੰਦੇ ਦੱਸ ਦਿੰਦਾ, ਇਹ ਜਿਹੜਾ ਜ਼ਿਮੀਂਦਾਰ ਆ, ਇਸ ਨੂੰ ਕਦੇ ਕਿਸੇ ਦੀ ਚੀਜ਼ ਨਹੀਂ ਵੱਢੀ, ਚੋਰੀ ਨਹੀਂ ਕੀਤੀ, ਖਾਧੀ ਨਹੀਂ, ਹੱਕ ਨਹੀਂ ਖਾਧਾ, ਆਪਦੀ ਸਿਫਤ ਕਰਕੇ ਖਾਂਦਾ, ਇਹੋ ਜਿਹਾ ਕਿਸਾਨ ਹੈ। ਇਸ ਕਿਸਾਨ ਦੇ ਖੇਤ ਵਿੱਚ ਵੀ ਮੈਂ ਸੀ ਨੰਬਰਦਾਰ ਇਸ ਪਿੰਡ ਦਾ, ਝੋੜੀ 'ਤੇ ਚੜਿਆ ਜਾਂਦਾ ਸੀ, ਇਹਦਾ ਬਾਜਰਾ ਬੀਜਿਆ ਹੋਇਆ ਸੀ। ਇਹ ਖੇਤ ਦੇ 'ਚ ਮੇਰੇ ਘੋੜੇ ਦੀ ਰਕਾਬ ਵਿੱਚ ਇਹ ਬਾਜਰੇ ਦਾ ਸਿੱਟਾ ਅੜ ਗਿਆ। ਉਹ ਸਿੱਟਾ ਮੈਂ ਰਕਾਬ ਵਿੱਚੋਂ ਕੱਢ ਕੇ ਖਾ ਲਿਆ ਅਤੇ ਫੂਸ ਸਿੱਟ ਗਿਆ। ਉਸ ਖਾਣ ਤੋਂ ਬਾਅਦ ਮੇਰਾ ਸਰੀਰ ਦਾ ਅੰਤ ਹੋਇਆ। ਸਰੀਰ ਦੇ ਅੰਤ ਹੋਣ ਵੇਲੇ ਕਹਿਣ ਲੱਗਾ ਉਹ ਐਸਾ ਕਿਸਾਨ ਸੀ, ਕਿਸੇ ਦੀ ਚੀਜ਼ ਨਹੀਂ ਸੀ ਖਾਂਦਾ, ਹੱਕ ਦੀ ਕਮਾਈ ਕਰ ਰਿਹਾ ਸੀ, ਤਾਂ ਉਹਦਾ ਸਿੱਟਾ ਖਾਧਾ। ਉਹਨੇ ਇਸ ਦੇ ਵਿੱਚ 12 ਸਾਲ ਬਲਦ ਬਣ ਕੇ ਉਹਦੇ ਘਰ ਬਗ, ਮੈਨੂੰ 12 ਸਾਲ ਬਲਦ ਬਣ ਕੇ ਬਗਣਾ ਪਿਆ। ਅਤੇ ਹੁਣ ਜਿਹੜਾ ਫੂਸ ਮੈਂ ਸਿਰ ਦਿੱਤਾ ਸੀ ਉਹ ਸਿੱਟੇ ਦਾ, ਉਹਦੇ ਵਿੱਚ ਮੇਰਾ ਕਰਨ ਦਾ ਰਾਖੀ ਕਰ ਰਿਹਾ, ਪਤਾ ਨਹੀਂ ਕਦੋਂ ਮੇਰਾ ਛੁਟਕਾਰਾ ਹੋਊ। ਇਸ ਜ਼ਿਮੀਂਦਾਰ ਦਾ ਇਹੋ ਜਿਹਾ ਖੇਤ ਹੈ ਜਿਹਦੀਆਂ ਤੁਸੀਂ ਪੰਡਾਂ ਬੰਨੀਆਂ। ਸੁਣ ਕੇ ਫਰੀਦ ਨੂੰ ਉੱਥੇ ਹੀ ਢੇਰੀ ਕਰ ਦਿੱਤੀਆਂ। ਉਸ ਵੇਲੇ ਪਰਮੇਸ਼ੁਰ ਦੀ ਭਗਤੀ ਵੀ ਜੁੜਿਆ ਸੀ, ਐਂ ਚੋਰਾਂ ਦੀ ਕਸੰਗਤ ਦਾ ਥੋੜ੍ਹਾ ਜਿਹਾ ਅਸਰ ਹੋਇਆ ਸੀ। ਉਸ ਅਸਰ ਤੋਂ ਬਾਅਦ ਫਰੀਦ ਜੀ ਨੇ ਬੜਾ ਤਪ ਕੀਤਾ। ਜਿਸ ਤਪ ਦੇ ਪ੍ਰਤਾਪ ਦੇ ਨਾਲ ਸਾਧ ਸੰਗਤ ਜੀ, ਫਰੀਦ ਦੀ ਐਡੀ ਸ਼ਕਤੀ ਹੋ ਗਈ। ਦਰਿਆ ਦੇ ਕਿਨਾਰੇ 'ਤੇ ਬੈਠਾ ਸੀ ਅਤੇ ਇੱਕ ਮਾਈ ਦਾ ਪੁੱਤਰ ਦਰਿਆ ਵਿੱਚ ਰੁੜ ਗਿਆ ਸੀ, ਉਹਦੀ ਲੋਥ ਮਿਲ ਗਈ। ਫਰੀਦ ਦੇ ਕੋਲੇ ਲੈ ਕੇ ਆਈ, ਫਰੀਦ ਨੂੰ ਕਹਿੰਦੀ ਸਾਈਂ ਜਿਉਂਦੀ ਜਿਉਂਦਾ ਕਰ ਦੇ। ਇਹਨੂੰ ਦੁਆ ਕੀਤੀ, ਖੁਦਾ ਅੱਗੇ ਜਿਉਂਦਾ ਹੋ ਗਿਆ ਉਹ ਬੱਚਾ। ਮਾਈ ਨੂੰ ਹੋਰਨਾਂ ਕੋਲੇ ਦੱਸਿਆ, ਉਹ ਹੋਰ ਜਿਹੜੇ ਉਹ ਪੂਰੀ ਸਾਰਾ ਡਿਗਰ ਲਿਆ ਸੀ, ਸਾਰਿਆਂ ਨੂੰ ਮੁਰਦੇ ਜਿੱਥੋਂ ਲੱਭੇ ਲਿਆ ਕੇ ਫਰੀਦ ਦੇ ਅੱਗੇ ਰੱਖ ਕੇ। ਫਰੀਦ ਨੇ ਦੁਆ ਕੀਤੀ, ਹੋ ਖੁਦਾ ਇਹਨਾਂ ਨੂੰ ਜਿਉਂਦੇ ਕਰ। ਕਹਿਣ ਲੱਗੇ ਫਰੀਦਾ ਤੈਨੂੰ ਮੇਰੀ ਚੌਕੜ ਪੈ ਗਈ, ਛੇਤੀ ਨਹੀਂ ਮੈਂ ਮਿਲ ਸਕਾਂਗਾ, ਇਹਨਾਂ ਨੂੰ ਮੈਂ ਜਿਉਂਦੇ ਕਰ ਦਿੰਦਾ। ਇਹ ਕਹਿਣ ਲੱਗਾ ਕੋਈ ਨਹੀਂ, ਮੈਨੂੰ ਭਾਵਾਂ ਤਪੱਸਿਆ ਕਰਨੀ ਪਵੇ ਪਰ ਜਿਉਂਦੇ ਕਰ ਲਏ। ਉਹ ਸਾਰੇ ਜਿਉਂਦੇ ਕਰਾ ਕੇ ਫਿਰ 48 ਸਾਲ ਫਰੀਦ ਨੂੰ ਮਿਹਨਤ ਕਰਨੀ ਪਈ। 12 ਸਾਲ ਸਾਧ ਸੰਗਤ ਜੀ ਬਾਣ ਵਿੱਚ ਪੱਤੇ ਖਾਂਦਾ ਰਿਹਾ, ਫਲ ਫੁੱਲ ਖਾਂਦਾ ਰਿਹਾ। ਮਾਂ ਨੂੰ ਮਿਲਣ ਆਇਆ, ਮਾਂ ਨੇ ਇੱਕ ਦਿਨ ਕੇਸ ਇਹਦੀਆਂ ਜੂਆਂ ਕੱਢਣ ਲੱਗੀ ਜੋ ਖਿੱਚੇ, ਸ੍ਰੀ ਸ੍ਰੀ ਕਰਨਿਕਾ ਕਹਿੰਦੀ ਜਿਹਨਾਂ ਬਿਰਸਾਂ ਦੇ ਪੱਤੇ ਝੂ ਕੇ ਖਾਂਦਾ ਰਿਹਾ ਉਹਨਾਂ ਨੂੰ ਨੀ ਪਾਪ ਲੱਗਾ, ਉਹਨਾਂ ਨੂੰ ਨੀ ਪੀੜ ਲੱਗੀ ਹੋਊ। ਸੁਣ ਕੇ ਫਰੀਦ ਨੂੰ ਉਦੋਂ ਤੋਂ ਖਾਣੇ ਫਲ ਜਿਹੜੇ ਸੀ ਤੋੜ ਕੇ ਬਿਰਸਾਂ ਦਾ ਖਾਣੇ ਛੱਡ ਕੇ ਜਿਹੜੇ ਡਿੱਗੇ ਹੋਏ ਹੁਣ ਪੱਤਲ ਤੇ ਫਲ ਉਹ ਖਾ ਲਿਆ ਕਰੇ। 12 ਸਾਲ ਉਹ ਤਪੱਸਿਆ ਕੀਤੀ, 24 ਸਾਲ ਬਾਅਦ ਫਿਰ ਸਾਹਿਬ ਸੰਗਤ ਜੀ ਕਾਠ ਦੀ ਰੋਟੀ ਪੱਚੀ ਪੱਲੇ ਬੰਨ ਕੇ 12 ਸਾਲ ਕਿਉਂ ਤਪੱਸਿਆ ਕੀਤੀ, ਫਲ ਫੁੱਲ ਖਾ ਲਿਆ ਕਰੇ। 36 ਸਾਲ ਤਪ ਕਰਕੇ ਇਸ ਪ੍ਰਕਾਰ ਖੂਹ ਵਿੱਚ ਲਮਕਦਾ ਰਿਹਾ। ਖੂਹ ਦੇ ਵਿੱਚ ਲਮਕਦੇ ਨੂੰ 41 ਨੂੰ ਛੇਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਅੱਗੇ ਸਲੋਕਾਂ 'ਚ ਆਵੇਗਾ, ਕਾਂਡਾ ਕਹਿਣ ਕੰਡੋਲਿਆ ਸਗਲਾ ਖਾਇਆ ਮਾਸ। ਇਹ 36 ਸਾਲ ਤੋਂ ਬਾਅਦ ਸਾਹਿਬ ਸੰਗਤ ਜੀ 12 ਸਾਲ ਸ਼ਹਿ ਸਰਸਤੀ ਦੀ ਸੇਵਾ ਕੀਤੀ ਤੇ ਫਿਰ ਉਹਨੂੰ ਬ੍ਰਹਮ ਗਿਆਨ ਦੇ ਕੇ ਨਿਹਾਲ ਕੀਤਾ ਸੀ। ਇਹ 48 ਸਾਲ ਦੀ ਬੜੀ ਮਿਹਨਤ ਮਗਰੋਂ ਵਾਹਿਗੁਰੂ ਦੀ ਪ੍ਰਾਪਤੀ ਹੋਈ ਸੀ ਫਰੀਦ ਨੂੰ। ਉਹਦੀ ਜਿਹੜੀ ਭਗਤੀ ਸੀ, ਮਿਹਨਤ ਸੀ, ਤਪੱਸਿਆ ਸੀ, ਗੁਰੂ ਅਰਜਨ ਸਾਹਿਬ ਨੂੰ ਭਾ ਗਈ ਹੈ। ਇਸ ਕਰਕੇ ਫਰੀਦ ਸਾਹਿਬ ਜੀ ਤੇ ਬਾਣੀ ਪਵਿੱਤਰ ਸਤਿਗੁਰੂ ਜੀ ਲਿਖ ਰਹੇ ਹਨ
ਸਲੋਕ ਸੇਖ ਫਰੀਦ ਕੇ।
ਉਹ ਸਲੋਕ ਸ਼ਾਮ ਨੂੰ ਸ਼ੁਰੂ ਕਰ ਲਾਂਗੇ, ਹੁਣ ਇੰਨਾ ਕਿ ਵਕਤ ਬਹੁਤ ਹੈ।
ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ, ਨਾਹੀ ਤਾ ਕਰ ਬੈਣਾ। ਵੈਰਾਗੀ ਬੰਧਨ ਕਰੈ
ਤਾ ਕੋ
ਵਾਹਿਗੁਰੂ ਸਾਹਿਬ ਜੀਓ। ਸਲੋਕ ਸੇਖ ਫਰੀਦ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਜਿਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਮਾਲਕ ਜੇ ਕੰਨੀ ਸੁਣੀਦਾ, ਮੋਹ ਦੇਖਾ ਲੈ ਆਏ। ਜਿੰਦ ਨਿਮਾਣੀ ਕੱਢੀਐ, ਹੱਡਾ ਕੀ ਕੜਕਾਏ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੀ ਸਮਝਾਏ। ਜਿੰਦ ਬਹੁਤੀ ਮਰਨ ਵਾਰ, ਲੈ ਜਾਸੀ ਪਰਣਾ। ਆਪਣ ਹੱਥੀ ਜੋਲ ਕੈ ਗਲ ਲੱਗੈ ਧਾਰ। ਵਾਲੋ ਨਿੱਕੀ ਪੁਰ ਸਲਾਤ, ਕੰਨੀ ਨਾ ਸੁਣਿਆ। ਫਰੀਦਾ ਚੂੜੀ ਪਵੰਦੀ, ਖੜਾ ਨਾ ਆਪ ਮੁਹਾਰ। ਵਾਲੋ ਨਿੱਕੀ ਪੁਰ ਸਲਾਤ, ਕੰਨੀ ਨਾ ਸੁਣਿਆ। ਫਰੀਦਾ ਕਿਰੀ ਪਵੰਦੀ, ਖੜਾ ਨਾ ਆਪ ਮੁਹਾਰ। ਵਾਹਿਗੁਰੂ ਦਾ ਖਾਲਸਾ। ਸਲੋਕ ਸੇਖ ਫਰੀਦ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਦਿਹਾੜੈ ਧਨ ਵਰੀ,
ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਜੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਜਿਸ ਵਕਤ ਪਾਕ ਪਿੰਡ ਸ਼ਹਿਰ ਵਿੱਚ ਆਪ ਨੂੰ ਚਰਨ ਪਾਏ ਹਨ, ਉਸ ਫਰੀਦ ਸਾਹਿਬ ਦੀ ਗੱਡੀ ਦੇ ਉੱਤੇ ਸ਼ੇਖ ਇਬਰਾਹੀਮ ਜਾਂ ਸੂਫੀ ਫਕੀਰ ਹੋਣੇ ਕਰਕੇ ਉਹਦਾ ਨਾਮ ਜਨਮ ਸਾਖੀ ਸ਼ੇਖ ਬ੍ਰਹਮ ਕਰਕੇ ਮਸ਼ਹੂਰ ਹੈ। ਇਹ ਫਰੀਦ ਦਾ ਪੋਤਾ ਚੇਲਾ ਸੀ। ਉਸ ਗੱਡੀ ਦੇ ਉੱਤੇ ਬੈਠੇ ਸਨ। ਜਿਹੜੀ ਇਹ ਬਾਣੀ ਹੈ, ਇਹ ਉਸ ਨੇ ਬੜੀਆਂ ਮਿਹਨਤਾਂ ਕੀਤੀਆਂ ਸੀ, ਕਮਾਈ ਕੀਤੀ ਸੀ। ਉਸ ਦੀ ਬਾਣੀ ਵਿਦਵਾਨਾਂ ਨੇ ਅਤੇ ਸੰਪਰਦਾਇ ਮੰਨੀ ਹੈ ਕਿ ਸ਼ੇਖ ਬ੍ਰਹਮ ਦੇ ਹੀ ਸਾਰੇ ਸਲੋਕ ਹਨ। ਇਹ ਬੜੀ ਮਿਹਨਤ ਵਾਲੇ ਸੰਤ ਸਨ ਅਤੇ ਬੜੀ ਕਮਾਈ ਕੀਤੀ ਸੀ। ਸਤਿਗੁਰੂ ਨਾਨਕ ਦੇਵ ਜੀ ਨੂੰ ਪਾਕ ਵਚਨ ਵਿੱਚ ਮਿਲੇ ਸਨ। ਇਹਨਾਂ ਦੇ ਨਾਲ ਸਤਿਗੁਰੂ ਸਾਹਿਬ ਦੀ ਚਰਚਾ ਹੋਈ ਹੈ, ਵਿੱਚੋਂ ਸਲੋਕ ਵੀ ਆਉਣਗੇ ਜੋ ਸਤਿਗੁਰਾਂ ਦੇ ਨਾਲ ਇਹਦੇ ਵਚਨ ਬਲਾਸ ਹੋਏ ਹਨ। ਤੋ ਸ਼ੇਖ ਫਰੀਦ ਜੀ ਦੀ ਬਾਣੀ, ਪੋਤਾ ਚੇਲਾ ਸ਼ੇਖ ਬ੍ਰਹਮ ਸੀ, ਉਸ ਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਮਿਲ ਕੇ ਚਰਚਾ ਕੀਤੀ ਹੈ। ਸ਼ੇਖ ਇਹਨਾਂ ਦੇ ਦੁਰਗ ਜਾਤੀ ਹੈ, ਫਰੀਦ ਸਾਹਿਬ ਇਹਨਾਂ ਦਾ ਨਾਮ ਹੈ। ਜਿਸ ਪ੍ਰਕਾਰ ਸਾਹਿਬ ਸੰਗਤ ਜੀ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਗਏ ਹਨ ਬਗਦਾਦ ਵਿੱਚ, ਉੱਥੇ ਬਗਦਾਦ ਦੇ ਵਿੱਚ ਸਾਹਿਬ ਸਿੰਘ ਜੀ ਜਿਹੜਾ ਪੀਰ ਸੀ ਉਸ ਪੀਰ ਦਾ ਨਾਮ ਸਾਹਿਬ ਸਿੰਘ ਜੀ ਦਸਗੀਰ ਪੀਰ ਸੀ। ਇਹ ਦਸਗੀਰ ਪੀਰ ਇੱਕ ਉਦੋਂ ਪਹਿਲਾਂ ਹੋ ਚੁੱਕਾ ਸੀ। ਇਹ 27ਵਾਂ ਪੀਰ ਸੀ ਜਿਹੜਾ ਉਸ ਗੱਡੀ ਤੇ ਬੈਠਾ ਸੀ ਜਿਸ ਨਾਲ ਬਗਦਾਦ ਵਿੱਚ ਗੁਰੂ ਸਾਹਿਬ ਦੀ ਚਰਚਾ ਹੋਈ ਸੀ ਅਤੇ ਬਗਦਾਦ ਦੇ ਸਾਰਿਆਂ ਮੁਸਲਮਾਨਾਂ ਤੋਂ ਪੱਥਰ ਮਾਰਨ ਵਾਸਤੇ ਗੁਰੂ ਮਹਾਰਾਜ ਸਾਹਿਬ ਸਾਰਾ ਸ਼ਹਿਰ ਚੱਲ ਕੇ ਆਇਆ ਸੀ। ਸਤਿਗੁਰੂ ਮਹਾਰਾਜ ਸਾਹਿਬ ਨੇ ਜਦੋਂ ਜਕਾਰਾ ਛੱਡਿਆ ਸੀ ਸਾਰੀ ਸੁਣ ਮੁਣ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਇਸੇ ਪ੍ਰਕਾਰ ਸ਼ੇਖ ਫਰੀਦ ਜਿਹਦੀ ਗੱਡੀ ਤੇ ਸ਼ੇਖ ਬ੍ਰਹਮ ਸੀ ਉਸ ਨੂੰ ਸ਼ੇਖ ਫਰੀਦ ਦੇ ਨਾਂ ਤੇ ਬਾਣੀ ਉਚਾਰਨ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਸ ਦੇ ਨਾਲ ਸਤਿਗੁਰਾਂ ਦੀ ਚਰਚਾ ਹੋਈ ਹੈ। ਸਤਿਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਕਮਾਈ ਵੇਖ ਕੇ ਬਹੁਤ ਮਿਹਨਤ ਵੇਖ ਕਰਕੇ ਇਹ ਸਤਿਗੁਰਾਂ ਨੂੰ ਇਹਦਾ ਵਿਰਾਗ ਪਾ ਗਿਆ ਹੈ। ਇਸ ਕਰਕੇ ਭਗਤਾਂ ਦੇ ਨਾਂ ਰਲਾ ਕੇ ਸ਼ੇਖ ਫਰੀਦ ਦੀ ਵੀ ਬਾਣੀ ਸਤਿਗੁਰੂ ਜੀ ਨੇ ਅੰਗੀਕਾਰ ਕੀਤੀ ਹੈ। ਭਾਈ ਗੁਰਦਾਸ ਸਾਹਿਬ ਨੂੰ ਇਹਨਾਂ ਦੀਆਂ ਜਿਹੜੀਆਂ ਸੁਰਤਾਂ ਸਨ ਉਹਨਾਂ ਨੂੰ ਸੰਗੀਤ ਕਰਕੇ ਸ੍ਰੀ ਅੰਮ੍ਰਿਤਸਰ ਰਾਮਸਰ ਵਿੱਚ ਜਦੋਂ ਬਾਣੀ ਲਿਖਾਈ ਹੈ ਸਾਰਿਆਂ ਭਗਤਾਂ ਦੇ ਦਰਸ਼ਨ ਵੀ ਗੁਰੂ ਅਰਜਨ ਸਾਹਿਬ ਜੀ ਨੇ ਕਰਾਏ ਸਨ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਸਾਹਿਬ ਸਿੰਘ ਜਲ ਤੋਂ ਲਹਿਰ ਉੱਠਦੀ ਹੈ ਇਹ ਆਪਦੇ ਸਰੂਪ ਵਿੱਚੋਂ ਹੀ ਉਹਨਾਂ ਭਗਤਾਂ ਨੂੰ ਪ੍ਰਗਟ ਕੀਤਾ ਹੈ ਤੇ ਪ੍ਰਤੱਖ ਦਰਸ਼ਨ ਦਿਖਾ ਕੇ ਫਿਰ ਆਪਦੇ ਸਰੂਪ ਵਿੱਚ ਹੀ ਲੀਨ ਕੀਤਾ ਹੈ। ਕਿਉਂ ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬ ਦੀ ਬਾਣੀ ਉਹ ਭੇਜ ਹੈ। ਸਾਹਿਬ ਸਿੰਘ ਜੀ ਸ੍ਰੀ ਗੁਰੂ ਕੀ ਜੇ ਪਾਤਸ਼ਾਹ ਨੂੰ ਕਿਹਾ ਹੈ ਨਾਮਾ ਸੀਂਬਾ ਕਬੀਰ ਜੋਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਟੇ ਸੌਦ ਪਛਾਣੇ ਸੋਮੈ ਜਾਤ ਗਵਾਈ ਸੁਰ ਨਰਤਨ ਕੀ ਬਾਣੀ ਗਾਵੈ ਕੋਈ ਨਾ ਨੇਤਾ ਪਾਈ। ਇਹ ਪਵਿੱਤਰ ਬਾਣੀ ਗੁਰੂ ਮਹਾਰਾਜ ਸਾਹਿਬ ਨੇ ਆਪ ਅੰਗੀਕਾਰ ਕੀਤੀ ਹੈ। ਸੁਣ ਸੇਖ ਫਰੀਦ ਜੀ ਜਿਵੇਂ ਕਬੀਰ ਸਾਹਿਬ ਦੇ ਸਲੋਕ ਹੈ ਉਹ ਬਿਰਧ ਜਾਤੀ ਵਾਲੇ ਸੇਖ ਫਰੀਦ ਦੇ ਸਲੋਕ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਮੁਸਲਮਾਨਾਂ ਦਾ ਮਤ ਹੈ ਕਿ ਇੱਕੋ ਹੀ ਵਾਰੀ ਮਨੁੱਖਾਂ ਦੇ ਮਿਲਦੀ ਹੈ ਤੇ ਮਨੁੱਖਾਂ ਦੇ ਜਿਸ ਵੇਲੇ ਪੂਰੀ ਹੋ ਜਾਂਦੀ ਹੈ ਫਿਰ ਕਿਆਮਤ ਤੱਕ ਰੂਹਾਂ ਜਿਹੜੀਆਂ ਕਬਰ ਵਿੱਚ ਹੀ ਪਈਆਂ ਰਹਿੰਦੀਆਂ ਹਨ। ਜਿਸ ਵੇਲੇ ਮਹਾਂਪਰਲੋਂ ਦਾ ਕਿਆਮਤ ਦਾ ਸਮਾਂ ਆਉਂਦਾ ਹੈ ਉਸ ਵੇਲੇ ਅਸਰਾਇਲ ਨਾਦ ਵਜਾਉਂਦਾ ਹੈ। ਉਹ ਅਸਰਾਇਲ ਦੇ ਨਾਦ ਵਜਾਉਣੇ ਕਰਕੇ ਮਰੀਆਂ ਹੋਈਆਂ ਰੂਹਾਂ ਜਿਉਂਦੀਆਂ ਹੋ ਜਾਂਦੀਆਂ ਉਹ ਜਾਗ ਉੱਠਦੀਆਂ। ਜਿਨ੍ਹਾਂ ਰੂਹਾਂ ਦੇ ਚੰਗੇ ਪੁੰਨ ਕੀਤੇ ਹੁੰਦੇ ਹਨ ਉਹਨਾਂ ਨੂੰ ਭਿਸ਼ਟੀ ਜਾਮਾ ਪਹਿਨਾਇਆ ਜਾਂਦਾ ਹੈ, ਉਹਨਾਂ ਨੂੰ ਭਿਸ਼ਦੇ ਸੁੱਖ ਦਿੱਤੇ ਜਾਂਦੇ ਹੈ। ਜਿਨ੍ਹਾਂ ਨੇ ਗੁਨਾਹ ਕੀਤੇ ਹੁੰਦੇ ਹੈ ਉਹਨਾਂ ਨੂੰ ਦੋਜ਼ਖੀ ਜਾਮਾ ਪਵਾ ਕੇ ਨਰਕ ਭੁਗਤਾਇਆ ਜਾਂਦਾ ਹੈ। ਇਹ ਮੁਸਲਮਾਨਾਂ ਦਾ ਮਤ ਹੈ। ਇਹ ਦੇਹ ਤੋਂ ਬਾਅਦ ਫਿਰ ਹੋਰ ਦੇਹ ਨਹੀਂ ਮਿਲਦੀ ਉਹਨਾਂ ਦਾ ਮਤ ਹੈ। ਇਹ ਤੰਗੀ ਦਾ ਵਾਚਕ ਹੈ। ਮਤਲਬ ਹਿੰਦੂਆਂ ਦੇ ਅੰਦਰ ਇਹ ਹੈ ਕਿ 84 ਲੱਖ ਜੂਨ ਭੋਗਣੀ ਪੈਂਦੀ ਹੈ। ਸਤਿਗੁਰੂ ਸਾਹਿਬ ਦਾ ਮਤ ਹੈ ਵਾਸ਼ਨਾ ਅਨੁਸਾਰ ਸਾਰੀਆਂ ਜੂਨਾਂ ਜਾਣਾ ਪੈਂਦਾ ਹੈ। ਇਹ ਗੁਰੂ ਮਹਾਰਾਜ ਸਾਹਿਬ ਦਾ ਮਤ ਸੁਤੰਤਰ ਹੈ। ਦੋਹਾਂ ਨੂੰ ਇਹ ਗ੍ਰਹਿਣ ਕੀਤਾ ਹੈ। ਕਾਲ ਦਾ ਭੈ ਦਿਖਾਉਂਦੇ ਹਨ ਅਤੇ ਮਨੁੱਖਾਂ ਦੇ ਤੋਂ ਬਾਅਦ ਫਿਰ ਹੱਥ ਨਹੀਂ ਆਉਂਦੀ ਹੈ ਜੇ ਇਸ ਦੀ ਬਿਸਮਾਰਤਾ ਚਾਹੇ ਮੁਸਲਮਾਨਾਂ ਨੇ ਕਿਉਂ ਕਿਹਾ ਵੀ ਫਿਰ ਦੇਹ ਨਹੀਂ ਮਿਲਦੀ ਚਾਹੇ ਹਿੰਦੂਆਂ ਨੂੰ ਕਿਹਾ 84 ਲੱਖ ਜੂਨ 'ਚ ਫਿਰਨਾ ਪੈਂਦਾ। ਸਤਿਗੁਰੂ ਸਾਹਿਬ ਜੀ ਨੂੰ ਦੋਹਾਂ ਨੂੰ ਸਾਂਝੇ ਰੱਖ ਕਰਕੇ ਆਪਣਾ ਪਰਮ ਪਵਿੱਤਰ ਉਪਦੇਸ਼ ਗੁਰਮਤਿ ਦਾ ਦੰਗਾਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੈ ਧਨ ਵਰੀ।
ਸ਼ੇਖ ਫਰੀਦ ਜੀ ਦੇ ਸਲੋਕ ਮਹਾਰਾ ਉਚਾਰਦੇ ਹਨ ਇੱਕ ਅਦਾਇਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸ਼ੇਖ ਫਰੀਦ ਜੀ ਸਰੀਰ ਦੀ ਅਨਿਸ਼ਚਿਤਤਾ ਦਿਖਾਉਂਦੇ ਹੋਏ ਤੇ ਕਾਲ ਦੇ ਨਾਲ ਇਹ ਜਿੰਦ ਦਾ ਵਿਆਹ ਹੁੰਦਾ ਹੈ ਇਹ ਦਿਖਾਉਂਦੇ ਸਲੋਕ ਆਰੰਭ ਕਰਦੇ ਹਨ ਵਿਰਾਗਮਈ।
ਜਿਤ ਦਿਹਾੜੈ ਧਨ ਵਰੀ।
ਇਹ ਭਾਈ ਜਿਸ ਦਿਨ ਲੜਕੀ ਕਿਸੇ ਲਾੜੇ ਦੇ ਨਾਲ ਵਰੀ ਜਾਵੇ ਉਹਦਾ ਨਾਤਾ ਹੋ ਜਾਵੇ
ਸਾਹੇ ਲਏ ਲਿਖਾ
ਫਿਰ ਉਹਦੇ ਸਾਹੇ ਲਿਖਾ ਲਏ ਜਾਂਦੇ ਕਿ ਫਲਾਣੇ ਦਿਨ ਦਾ ਸਾਹਾ ਹੈ ਵਿਆਹ ਹੋਵੇਗਾ।
ਮਾਲਕ ਜੇ ਕੰਨੀ ਸੁਣੀਦਾ
ਜਿਸ ਲਾੜੇ ਦੇ ਨਾਲ ਮੰਗੀ ਹੁੰਦੀ ਉਹ ਮਾਲਕ ਹੁੰਦਾ ਹੈ ਉਹ ਪਾਤਸ਼ਾਹ ਜਿਹੜਾ ਕੰਨੀ ਸੁਣੀਦਾ ਹੈ ਲਾੜਾ ਲੜਕੀ ਦਾ ਪਤੀ
ਉਹ ਦਿਖਾਲੇ
ਇੱਕ ਦਿਨ ਵਿਆਹਣ ਵਾਸਤੇ ਉਹ ਆ ਜਾਂਦਾ ਹੈ ਆਪਣਾ ਮੂੰਹ ਆ ਦਿਖਾਉਂਦਾ ਹੈ ਜਾਂਦੇ ਸਮੇਤ
ਗਿੰਦ ਨਿਮਾਣੀ ਕੱਢੀ।
ਇਸੇ ਪ੍ਰਕਾਰ ਇਹ ਵਿਆਹ ਦਾ ਪ੍ਰਕਰਨ ਬਣਾਇਆ ਸਾਹਿਬ ਫਰੀਦ ਜੀ ਫਰਮਾਉਂਦੇ ਹਨ
ਜਿਤ ਦਿਹਾੜੈ ਧਨ ਵਰੀ।
ਜਿਸ ਦਿਨ ਸਾਧ ਸੰਗਤ ਜੀ ਇਹ ਧਨ ਦੇ ਅੰਦਰ ਜਿੰਦ ਜਿਹੜੀ ਹੈ ਇਹ ਬੜੀ ਪ੍ਰਵੇਸ਼ ਹੋਈ ਹੈ ਜਿਸ ਦਿਨ ਇਹ ਦੇਹ ਦੇ ਅੰਦਰ ਜਿੰਦ ਪ੍ਰਵੇਸ਼ ਹੋਈ ਹੈ ਵਾਹਿਗੁਰੂ ਦੀ ਆਗਿਆ ਦੇ ਨਾਲ ਸੰਸਾਰ ਦੇ ਅੰਦਰ ਉਦਣ ਤੋਂ ਹੀ ਇਹ ਵਿਆਹ ਲਈ ਹੈ ਕਾਰਨ ਹੈ ਕਿਉਂਕਿ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਕਦੇ ਦਿਨ ਸੀਜਾ کالے ہیری سرے بد گئیوں کہو کمر بد کیجا سوجن آون لاگا او دن جس دن دا نام سن کے سی ڈرنے ہاں کیوں جس دن یہ تن جند جیڑی ہے پیدا ہوئی ہے ادھر سے یہ بڑی گئی کال دے نال اتے جڑے گرمکھن گے جی سسپال دے نال رکمنی دا منگنا ہویا سی تے کرشن بیاہ کے لے گیا سی ایسے پرکار کال نال سارے دا منگیوا ہویا ہے جنہاں نوں کرشن اکال پرکھ دی پراپتی ہوئی ہے او کال تو چھٹ کے اکال مورت ور پایا اوناسی نہ کدے مرے نہ جایا او جمن من تو رہت ہو سکدے ہن جنہاں نوں اکال پرکھ دی پراپتی ہے زندگی تے جنہاں نوں نہیں پراپتی انہاں نوں سارے نوں کال نوں کھا لینا ہے اے درشتان دندے ہیں فرماؤندے ہن جس نے تن جند دے دے اندر بڑی ہے پرویش ہوئی ہے
ساہے لئے لکھا
او دن تو ساہے اوڑ کایا تن ساہیا بنجاریا مترا جر جروانا کن او ساہ جس کے ساہ دے تے سماپتی ہو جانی ہے یہ ساہ ہی ایسا سنگی زیادہ دن ہے جند دا او لکھا لے ہن کہ انہیں سال جینے گا اینے مہینے جینے گا اینے دن اینیاں کڑیاں اینے پل اے پرالب دے نالوں دی عمر دی گنتی کیتی جاندی ہے اے لسٹ ہو جاندی ہے
مالک جے کنی سنی دا
مالک کون ہے کال ایتھے جڑا سنی دا کنی کے کال یال بدے سب ہی مت کے کوئی رام رسول نہ باچن پائے دان بدے سنن ترا تر خود دیکھو پائے مٹائے انت مرے پچھتا پرتھی پر جے جگ میں اوتار کہائے رے من لال اکیل ہی کال کے لاگت کاہے نہ پائن کہے وہ جڑا ملک پادشاہ سنی دا ہے کال
وہ دکھالے آئے وہ
ایک دن صاحب سنگ جی کال ہے جن کے ہی آو دا منہ آ کے بخاوے گا انت دا سما آ جائے گا ادو
جند نمانی کڈی ہے
وہ جڑی جند ہے ادھر دا کوئی مان نہیں ہوئے گا یہ دے دے وچوں کڈی جاوے گی جنہیں لڑکی نو بیاہ کے لڑکا لے جاندا ہے ਇਹੋ ਨਿਮਾਣੀ ਜਿੰਦ ਨੂੰ ਇਹ ਪੇਕਾ ਘਰ ਸੰਸਾਰ ਹੈ ਇਹਦੇ ਵਿੱਚੋਂ ਕੱਢਿਆ ਜਾਵੇਗਾ
ਹੱਡਾਂ ਨੂੰ ਕੜਕਾ
ਹੱਡਾਂ ਨੂੰ ਕੜਕਾ ਕੜਕਾ ਕੇ ਸਾਰੇ ਇੰਦਰੀਆਂ ਦੇ ਸਰੋਤਰ ਬੰਦ ਹੋ ਜਾਣਗੇ ਅੱਖਾਂ ਤੋਂ ਦਿਸਣਾ ਬੰਦ ਹੋ ਜੂ ਪੱਥਰ ਹੋ ਜਾਣਗੀਆਂ ਕੰਨਾਂ 'ਚੋਂ ਸੁਣਨਾ ਬੰਦ ਹੋ ਜੂ ਅਤੇ ਹੱਥ ਪੈਰ ਚੱਲਣ ਤੋਂ ਰਹਿਤ ਹੋ ਜਾਣਗੇ ਅਤੇ ਸਾਰਿਆਂ ਹੱਡਾਂ ਨੂੰ ਪੀੜਿਆ ਜਾਵੇਗਾ ਚੰਗੀ ਤਰ੍ਹਾਂ ਕੜਕਾ ਕਰਕੇ ਇਹਨਾਂ ਹੱਡਾਂ ਦੇ ਤਾਂ ਹੀ ਰੜਕ ਰੜਕੇ ਜਿੰਦਣ ਵਾਲੀ ਨੂੰ ਦੁੱਖ ਦੇ ਦੇ ਕੇ ਕੱਢਿਆ ਜਾਵੇਗਾ
ਸਾਹੇ ਲਿਖੇ ਨਾ ਚੱਲਣੀ
ਇਹ ਜਿਹੜਾ ਸਾਹ ਹੈ ਨਾ ਸਾਹਾ ਅੰਤ ਦੇ ਵੇੜੇ ਦਾ ਦਿਨ ਇਹ ਸਾਹਾ ਹੈ ਵੱਜਾ ਹੋਇਆ ਇਹ ਲਿਖਿਆ ਹੋਇਆ ਅਖੀਰਲੇ ਸਾਹਾਂ ਦਾ ਸਮਾਂ ਕਿਸੇ ਦੇ ਪਾਸੋਂ ਵੀ ਇਹ ਚਲਾਰ ਮਾਨ ਨਹੀਂ ਹੋਵੇਗਾ ਜਦੋਂ ਅੰਤ ਦਾ ਸਮਾਂ ਆ ਗਿਆ ਸਭ ਕਿਸੇ ਨੂੰ ਤੁਰਨਾ ਪਵੇਗਾ
ਬਿੰਦੂ ਤੂੰ ਸਮਝਾ
ਆਪਣੀ ਜਿੰਦ ਨੂੰ ਇਹ ਮਨਾ ਸਮਝਾ ਲੈ ਕਿ ਜਿਸ ਦਿਨ ਅੰਤ ਦਾ ਸਮਾਂ ਉਹ ਜ਼ਰੂਰ ਪੂਰਾ ਹੋਵੇਗਾ ਉਹ ਨਹੀਂ ਆਇਆ ਜਾਵੇਗਾ ਪੂਰਾ ਸਰੀਰ ਸਭ ਨੂੰ ਛੱਡਣਾ ਪਵੇਗਾ ਆਪਣੀ ਉਮਰ ਪੂਰੀ ਹੋਈ ਤੋਂ
ਜਿੰਦ ਬਹੁਤੀ ਮਰਨ ਵਾਰ
ਕਿਉਂ ਕਹਿੰਦੇ ਜਿੰਦ ਜਿਹੜੀ ਹੈ ਤਾਂ ਬਹੁਤੀ ਹੈ ਕਿ ਜਿਹੜਾ ਮਰਨ ਲਾੜਾ ਕਾਲ ਵਾਲੇ ਵਰ ਲਾੜਾ ਹੈ ਵਰਨ ਵਾਲਾ
ਲੈ ਜਾਸੀ ਪਰਣਾ
ਇਹ ਪਰਣਾ ਕੇ ਵਿਆਹ ਕੇ ਭਾਈ ਕਾਲ ਲੈ ਜਾਵੇਗਾ ਅੰਤ ਨੂੰ ਰੂਹਾਂ ਦੇ ਤਾਈ ਜਿਨ੍ਹਾਂ ਨੇ ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਿਲਣ ਜਾਇਆ ਉਹ ਕਾਲ ਤੋਂ ਛੁੱਟਣਗੇ ਬਾਕੀਆਂ ਨੂੰ ਸਾਰਿਆਂ ਨੂੰ ਕਾਲ ਵਿਆਹ ਕੇ ਜਿੰਦਾਂ ਨੂੰ ਲੈ ਜਾਏਗਾ
ਆਪਣ ਹੱਥੀ ਜੋਲ ਕੈ
ਜੇ ਭਾਈ ਜਦੋਂ ਸਰੀਰ ਸ਼ਾਂਤ ਹੋ ਗਿਆ ਆਪਦੇ ਹੱਥੀ ਮੁਰਦੇ ਨੂੰ ਨਹਾ ਕੇ ਧੁਆ ਕੇ ਸਿਰੀ ਤੇ ਰੱਖ ਕੇ ਮਸਾਨ ਭੂਮਿਕਾ ਨੂੰ ਕਬਰਸਤਾਨ ਨੂੰ ਜੋਲ ਕੇ ਤੋੜ ਕੇ ਚਲਾ ਕਰਕੇ ਆਪਣੇ ਹੱਥੀ ਵਿਦਿਆ ਕਰ ਆਵਾਂਗੇ ਚੜਾਇਆ ਆਵਾਂਗੇ ਤੋਰੇ ਆਵਾਂਗੇ
ਗੱਲ ਲੱਗਾ ਤਾਂ
ਫਿਰ ਜਦੋਂ ਆਪਣੀ ਹੱਥੀ ਇਹਨਾਂ ਨੂੰ ਤੋਰਦਾ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਫਿਰ ਜ਼ਿੰਦਗੀ ਦੇ ਗੱਲ ਲੱਗੇਗੀ ਧਾਰ ਕੇ ਭੱਜ ਕੇ ਮੈਨੂੰ ਰੱਖ ਲਓ ਕੌਣ ਰੱਖ ਸਕੇਗਾ ਸਭ ਕਾਢੋ ਕਾਢੋ ਹੋਈ ਹੋਵੇਗੀ ਕੱਢ ਦੇਣਗੇ ਇਹਨੂੰ ਰਹਿਣ ਨਹੀਂ ਦੇਣਗੇ ਘਰਾਂ ਵਿੱਚ ਉੱਚੇ ਮੰਦਰ ਸਾਲ ਰਸੋਈ ਇਹ ਘੜੀ ਹੁਣ ਰਹਿਣ ਨਾ ਹੋਈ
ਬਾਲੋ ਨਿੱਕੀ ਪੁਰ ਸਲਾਦ
ਪਰਲੋਕ ਦਾ ਹਾਲਤ ਜਿਵੇਂ ਹਿੰਦੂਆਂ ਦੇ ਮਤ ਅਨੁਸਾਰ ਬੈ ਕਰਨੀ ਲਹੂ ਤੇ ਪਾਕ ਦੀ ਮੰਨੀ ਹੈ ਕਈ ਲੋਕ ਉਸਦੇ ਪਰ ਹੋਣ ਵਾਸਤੇ ਬੜੇ ਯਤਨ ਕਰਦੇ ਆ ਕੋਈ ਪੁੰਨ ਕਰਦੇ ਆ ਕੋਈ ਦਾਨ ਕਰਦੇ ਹਨ ਇਸ ਪ੍ਰਕਾਰ ਦੀ ਹਾਲਤ ਹੈ ਕਿ ਕਈਆਂ ਨੂੰ ਮੁਸਲਮਾਨਾਂ ਦੇ ਮਤ ਅਨੁਸਾਰ ਉਹ ਜਿਹੜੀ ਬੈ ਕਰਨੀ ਨਦੀ ਹੈ ਉਸ ਨਦੀ ਤੋਂ ਪਾਰ ਹੋਣ
ਵਾਸਤੇ
ਸਲਾਦ ਨਾਮ ਸੱਲਾਂ ਵਾਲਾ ਦੁੱਖ ਦਾ ਇੱਕ ਪੁਲ ਹੈ ਇਸ ਦਾ ਫਾਰਸੀ ਕਿਉਂ ਸ਼ਬਦ ਹੈ ਸਲਾਤਲ ਮੁਸਤਕੀਮ। ਸਲਾਤਲ ਪੁਲ ਦਾ ਨਾਂ ਹੈ, ਮੁਸਤਕੀਮ ਪੱਕੇ ਦਾ ਨਾਂ ਹੈ, ਜਿਹੜਾ ਪੂਰਿਆ ਹੋਇਆ ਸੱਲਾਂ ਦੇ ਨਾਲ, ਦੁੱਖਾਂ ਦੇ ਨਾਲ। ਇਹੋ ਜਿਹਾ ਪੁਲ ਹੈ, ਵਾਲਣਾ ਹੋਏ ਵਰੀਕ ਸੁਣੀਦਾ ਹੈ ਪਰਲੋਕ ਦੇ ਰਸਤੇ ਚ
ਪੋਲੀ
ਜਿਹੜੇ ਪਾਪੀ ਪੁਰਖ ਹੈ ਉਹਨਾਂ ਦੇ ਅੰਗ ਚੜ ਚੜ ਕੇ ਵਿੱਚ ਦਿਖ ਪੈਂਦੇ, ਨਦੀਏ ਰੁੜ ਜਾਂਦੇ ਹਨ, ਅਤੇ ਜਿਹੜੇ ਪੁੰਨੀ ਹੈ ਉਹ ਸੁਖਾਲੇ ਲੰਘ ਜਾਂਦੇ ਹੈ। ਫਿਰ ਮਨਾ ਤਾਂ ਕੰਨੀ ਸੁਣਿਆ ਨੀ, ਜਿਹੜਾ ਪੁਲ ਹੈ ਵਾਲਣਾ ਵਰੀਕ ਰਸਤਾ ਹੈ ਤੇ ਉਹਦੀ ਜਾਣਾ ਪੈਂਦਾ ਹੈ। ਇਸ ਪ੍ਰਕਾਰ ਉਹ ਸੱਲਾਂ ਕਰਕੇ, ਦੁੱਖਾਂ ਕਰਕੇ ਭਰਿਆ ਹੋਇਆ ਜਿਹੜਾ ਪੁਲ ਹੈ ਉਹਦੇ ਵਿੱਚ ਹੀ ਲਿਜਾਣਾ ਪਊ। ਦੇ ਤਾਂ ਹੀ ਤੈਂ ਸੁਣਿਆ ਨੀ, ਸਾਰੀਆਂ ਕਿਤਾਬਾਂ ਮੁਸਲਮਾਨਾਂ ਦੀਆਂ ਵਿੱਚ ਲਿਖਿਆ ਹੋਇਆ, ਉਹ ਤੈਂ ਕਿਉਂ ਨੀ ਸੁਣਨਾ ਕੀਤਾ ਹੈ? ਉਹਨੂੰ ਯਾਦ ਕਰ ਪਰਲੋਕ ਦੇ ਮਾਰਗ ਨੂੰ।
ਫਰੀਦਾ ਕਿੜੀ ਪਵੰਦੀ,
ਫਰੀਦ ਸਾਹਿਬ ਜੀ ਕਹਿੰਦੇ ਕਿੜੀ ਪਹਾੜੀ ਬੋਲੀ ਚ ਆਵਾਜ਼ਾਂ ਦਾ ਨਾਮ ਹੈ। ਫਰੀਦ ਸਾਹਿਬ ਜੀ ਕਹਿੰਦੇ ਕਿੜੀ ਪਵੰਦੀ, ਕਿਹੜੀ ਆਵਾਜ਼ਾਂ ਦੇ ਪਾਬੰਦੀ ਪੈਂਦਿਆਂ ਵੇਦ ਸ਼ਾਸਤਰ ਕੁਰਾਨ ਆਦਿਕ ਇਹ ਪਰਲੋਕ ਦੀ ਹਾਲਤ ਦੀਆਂ ਆਵਾਜ਼ਾਂ ਦੇ ਰਹੇ ਹੈ, ਗੱਲਾਂ ਆਵਾਜ਼ਾਂ ਦੇ ਪੈਂਦਿਆਂ ਹੋਇਆਂ, ਸੋਹਾਂ ਸੁਣਦਿਆਂ ਹੋਇਆਂ ਵੇਦਾਂ ਸ਼ਾਸਤਰਾਂ ਦੇ ਇਹ ਆਵਾਜ਼ਾਂ ਪੈ ਰਹੀਆਂ ਹਨ।
ਖੜਾ ਨਾ ਆਪ ਮੁਹਾਰ,
ਪਰਲੋਕ ਦਾ ਮਾਰਗ ਇਹੋ ਜਿਹਾ ਦੁਖਦਾਇਕ ਹੈ, ਇਹ ਤੇ ਖੜਾ ਨਾ ਆਪ ਮੁਹਾਰ, ਇਹਦੇ ਚ ਖੜੋਤਾ ਖੜੋਤਾ ਆਸ ਦੇ ਨਾਲ ਆਪਣੇ ਆਪ ਨੂੰ ਲੁਟਾਈ ਨਾ ਜਾ ਵਿਕਾਰਾਂ ਵਿੱਚ ਲੱਗ ਕੇ, ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾ ਲੈ। ਇਹੀ ਜੀ ਪਰਲੋਕ ਦੀ ਹਾਲਤ ਤੇਰੀ ਹੋਣੀ ਹੈ। ਇਹ ਵਿਰਾਗ ਵਈ ਪਹਿਲਾ ਸਲੋਕ ਫਰੀਦ ਸਾਹਿਬ ਜੀ ਨੇ ਉਚਾਰਨ ਕੀਤਾ ਹੈ।
ਫਰੀਦਾ ਦਰਵੇਸੀ ਗਾਖੜੀ,
ਫਰੀਦ ਸਾਹਿਬ ਜੀ ਸਾਹਿਬ ਸੰਗਤ ਜੀ, ਇੱਕ ਦਿਨ ਦੀ ਗੱਲ ਸੀ, ਇਹਨਾਂ ਨੂੰ ਭੁੱਖ ਬਹੁਤ ਲੱਗੀ ਹੋਈ ਸੀ। ਇੱਕ ਖਰਬੂਜਿਆ ਦਾ ਵਾੜਾ ਸੀ, ਉੱਥੇ ਕਾਮਾ ਬੈਠਾ ਸੀ ਨੌਕਰ। ਉਸ ਨੌਕਰ ਨੇ ਨੂੰ ਪੁੱਛਿਆ ਫਰੀਦ ਨੂੰ ਕਿ ਸਾਈਂ ਲੋਕਾਂ ਮੈਨੂੰ ਭੁੱਖ ਲੱਗੀ ਹੈ ਖਰਬੂਜਿਆ ਦੇ। ਇਹ ਕਹਿਣ ਲੱਗਾ, ਤੂੰ ਏਡਾ ਮੋਟਾ ਮਰੋਣਾ ਹੈ ਤੇ ਆਪ ਖੇਤੀ ਕਰਕੇ ਕਿਉਂ ਨੀ ਖਾ ਲੈਂਦਾ ਖਰਬੂਜੇ ਬੀਜ ਲੈ? ਜੋ ਜਵਾਬ ਦੇ ਤਾ ਫਰੀਦ ਸਾਹਿਬ ਜੀ ਨੂੰ, ਫਰੀਦ ਜੀ ਨੇ ਉਸ ਵੇਲੇ ਕਿਸੇ ਆਦਮੀਆਂ ਦੇ ਖਰਬੂਜੇ ਖਾਧੇ ਪਏ ਸੀ, ਉਹ ਛਿੱਲਾਂ ਚਾਕੂ ਨਾਲ ਚੀਰ ਕੇ ਸਿੱਟੀਆਂ ਹੋਈਆਂ ਸੀ, ਉਹ ਛਿੱਲਾਂ ਦੇ ਗੁੱਦੇ ਨੂੰ ਖਾ ਕੇ ਆਪਣਾ ਸਮਾਂ ਬਤੀਤ ਕਰ ਲਿਆ, ਨਦੀ ਦੇ ਕਿਨਾਰੇ ਜਾ ਕੇ ਬੈਠ ਕੇ ਭਜਨ ਕਰਨ ਲੱਗ ਗਏ। ਉਦੋਂ ਮਗਰੋਂ ਆਇਆ ਮਾਲਕ, ਜਿਸ ਵੇਲੇ ਮਾਲਕ ਆਇਆ ਤੇ ਉਹ ਫਰੀਦ ਸਾਹਿਬ ਜੀ ਪੁੱਛਣ ਲੱਗਾ, ਬਾੜੇ ਦੀ ਰਾਖੀ, ਕਹਿੰਦੇ ਕਚਰੇ ਕਿੱਥੇ ਹੈ? ਸਾਰੇ ਸਿਰ ਬਣੇ ਹੋਏ ਵੇਖੇ ਸਾਫ ਸੁਣ ਜੀ ਕਚਰਿਆਂ ਦੇ, ਸਾਰੇ ਬਾੜੇ ਜਿੰਨੇ ਖਰਬੂਜੇ ਸੀ ਸਾਰੇ ਸਿਰ ਹੀ ਬਣ ਗਏ। ਕਹਿਣ ਲੱਗੇ, ਇੱਕ ਫਕੀਰ ਆਇਆ ਸੀ, ਮੈਂ ਤੇਰੀ ਆਗਿਆ ਦੇ ਨਾਲ ਉਹਨੂੰ ਖਰਬੂਜਾ ਨਹੀਂ ਦਿੱਤਾ, ਇਸ ਕਰਕੇ ਸਾਰਾ ਬਾੜਾ ਵਿਗੜ ਗਿਆ। ਉਹਨੂੰ ਲਿਆ ਸੀ ਮੁੱਲ ਵਾੜਾ, ਉਹ ਭਾਈ ਫਰੀਦ ਸਾਹਿਬ ਨੂੰ ਭਾਲਦਾ ਭਾਲਦਾ ਨਦੀ ਦੇ ਕਿਨਾਰੇ ਤੇ ਆ ਗਿਆ। ਨਦੀ ਦੇ ਕਿਨਾਰੇ ਤੇ ਜਦੋਂ ਆਇਆ ਤੇ ਉਸ ਵੇਲੇ ਫਰੀਦ ਸਾਹਿਬ ਜੀ ਨੂੰ ਆ ਕੇ ਪੈਰੀ ਪੈ ਗਿਆ। ਕਹਿਣ ਲੱਗਾ, ਫਰੀਦ ਜੀ, ਮੈਂ ਤਾਂ ਮੁੱਲ ਲਿਆ ਵਾੜਾ, ਸਾਰੇ ਸਰੀ ਬਣ ਗਏ, ਤੁਹਾਡੀ ਬੇਇੱਜ਼ਤੀ ਹੋ ਗਈ, ਨੌਕਰ ਨੇ ਗਲਤੀ ਕੀਤੀ ਹੈ, ਤੁਸੀਂ ਮੈਨੂੰ ਮਾਫ਼ ਕਰੋ। ਫਰੀਦ ਸਾਹਿਬ ਕਹਿੰਦੇ, ਜਾ ਭਾਈ, ਤੇਰੇ ਸਾਰੇ ਖਰਬੂਜੇ ਬਣ ਜਾਣਗੇ ਪਰ ਇੱਕ ਸਿਰ ਹੋਊਗਾ, ਉਹ ਸਿਰ ਤੈਨੂੰ ਉਪਦੇਸ਼ ਦੇ ਕੇ ਫਿਰ ਉਹ ਵੀ ਖਰਬੂਜਾ ਹੀ ਬਣ ਜਾਏਗਾ। ਇਹ ਬਚਨ ਕਹਿ ਕੇ ਫਰੀਦ ਨੂੰ ਮੋੜਤਾ। ਜਦੋਂ ਜ਼ਿਮੀਂਦਾਰ ਆਇਆ ਖੇਤ ਵਿੱਚ, ਸਾਰੇ ਖਰਬੂਜੇ ਬਣ ਗਏ, ਇੱਕ ਸਿਰ ਆਦਮੀ ਦਾ ਵੇਖਿਆ। ਉਹਨੇ ਆਵਾਜ਼ ਕੀਤੀ ਵੀ ਤੇਰੇ ਵਰਗੇ ਅਸੀਂ ਵੀ ਭਾਈ ਅੱਗੇ ਬੰਦੇ ਕਈ ਵਾਰੀ ਹੋ ਚੁੱਕੇ ਹਾਂ ਤੇ ਕਈ ਵਾਰੀ ਖੇਤਾਂ ਨੂੰ ਬੀਜਿਆ ਹੈ, ਅਤੇ ਉਹ ਸਾਈਂ ਲੋਕ ਦੇ ਮੂੰਹ ਵਿੱਚ ਅਸੀਂ ਪੈ ਕੇ ਮੁਕਤ ਹੋਣਾ ਸੀ, ਜੂਨ ਤੋਂ ਛੁੱਟਣਾ ਸੀ, ਤੁਸੀਂ ਇਹ ਦਾਨ ਨਹੀਂ ਕਰ ਸਕੇ ਤੇ ਹੁਣ ਮਨੁੱਖਾ ਜਨਮ ਜਿਹੜਾ ਤੈਨੂੰ ਵੀ ਹੱਥ ਨਹੀਂ ਲਾਵੇਗਾ। ਇਉਂ ਕਹਿ ਕੇ ਉਹ ਖਰਬੂਜਾ ਵੀ ਸਾਹਿਬ ਬਣ ਗਿਆ ਸਰ ਸਿੰਘ ਜੀ। ਫਿਰ ਇਸ ਨੂੰ ਖਰਬੂਜਿਆਂ ਦਾ ਵਾੜਾ ਫਰੀਦ ਸਾਹਿਬ ਦੇ ਨਾਂ ਤੇ ਸਾਰਿਆਂ ਨੂੰ ਲੁਟਾਤਾ ਸੀ, ਅਤੇ ਫਰੀਦ ਸਾਹਿਬ ਦੀ ਪ੍ਰਸੰਨਤਾ ਲਈ ਸੀ। ਇਸ ਪ੍ਰਕਾਰ ਫਰੀਦ ਦੇ ਅੰਦਰ ਸੰਕਲਪ ਹੋਇਆ ਵੀ ਚਲੋ ਆਪਾਂ ਵੀ ਖੇਤੀ ਕਰ ਲੈਂਦੇ ਹਾਂ, ਖਰਬੂਜਿਆਂ ਦਾ ਵਾੜਾ ਬੀਜਿਆ ਕਰਾਂਗੇ। ਪਰ ਫਿਰ ਫਰੀਦ ਸਾਹਿਬ ਜੀ ਉਹ ਖੇਤੀ ਕਰਨ ਵੱਲੋਂ ਆਪਦੇ ਫਕੀਰੀ ਲਿਬਾਸ ਨੂੰ ਵੇਖ ਕੇ ਇਉਂ ਕਹਿੰਦੇ ਹਨ,
ਫਰੀਦਾ ਦਰ ਦਰਵੇਸੀ ਗਾਖੜੀ।
ਫਰੀਦ ਸਾਹਿਬ ਕਹਿੰਦੇ, ਹੇ ਫਰੀਦਾ, ਜਿਹੜੀ ਪਰਮੇਸ਼ੁਰ ਦੇ ਦਰ ਦੀ ਦਰਵੇਸ਼ੀ ਫਕੀਰੀ ਧਾਰਨੀ ਹੈ, ਦਰਵੇਸ਼ ਹੋਣਾ ਫਕਰ ਹੋਣਾ ਹੈ।
ਚੱਲਾ ਗੇ
ਗਾਖੜੀ, ਬੜੀ ਕਠਿਨ ਹੈ ਫਕੀਰੀ ਕਰਨੀ, ਬੜੀ ਮੁਸ਼ਕਲ ਹੈ, ਲੋਕਾਂ ਦੇ ਬੋਲ ਕਬੋਲ ਸਹਾਰਨੇ ਪੈਂਦੇ ਹੈ। ਇੱਕ ਵਾਰੀ ਛਿੱਲਾਂ ਖਾਂਦੇ ਸਨ ਤੇ ਖੇਤ ਦੇ ਬਾੜੇ ਵਾਲਾ ਆ ਗਿਆ, ਉਹਦੇ ਖਰਬੂਜੇ ਚੋਰਾਂ ਨੂੰ ਤੋਲ ਲਏ ਸੀ, ਉਹ ਆ ਕੇ ਫਰੀਦ ਨੂੰ ਕੁੱਟਣ ਲੱਗ ਗਿਆ। ਉਹ ਕਹਿਣ ਲੱਗਾ, ਛਿੱਲਾਂ ਖਾਂਦਿਆਂ ਤੋਂ ਕੁੱਟਦਾ ਫਰੀਦ ਸਾਹਿਬ। ਕਹਿਣ ਲੱਗਾ ਕਿ ਜਿਹੜੇ ਭਾਈ ਇਹ ਸਾਰਾ ਗੁੱਦਾ ਖਾਂਦੇ ਉਹਨਾਂ ਦਾ ਕੀ ਹਾਲ ਹੋਵੇਗਾ। ਫਿਰ ਉਹ ਜਿਮੀਦਾਰ ਕਬੀਰ ਦੇ ਫਰੀਦ ਦੇ ਪੈਰੀ ਪੈ ਗਿਆ ਸੀ, ਕਹਿੰਦੇ ਹਨ ਫਰੀਦਾ
ਦਰ ਦਰ
ਕਹਿੰਦੇ ਪਰਮੇਸ਼ਰ ਦੇ ਬਾਬੀ ਜਿਹੜੀ ਵਿਦੇਸ਼ੀ ਫਕੀਰੀ ਕਰਨੀ ਹੈ, ਇਹ ਬੜੀ ਗਾਖੜੀ ਕਸਮਾ ਹੈ।
ਚੱਲਾ ਦੁਨੀਆ ਭੱਤ,
ਤੂੰ ਤਾਂ ਵੀ ਦੁਨੀਆ ਦੀ ਭਾਂਤ ਤਰ੍ਹਾਂ ਚੱਲਣਾ ਚਾਹੁੰਦੇ, ਚਲੋ ਖੇਤੀ ਕਰ ਲਈਏ, ਖਰਬੂਜੇ ਬੀਜ ਕੇ ਖਾਇਆ ਕਰਾਂਗੇ। ਤੂੰ ਫਕੀਰੀ ਲਿਬਾਸ ਬਣਾਇਆ ਹੋਇਆ ਹੈ, ਤੈਨੂੰ ਚਾਹੀਦਾ ਨੀ ਇਸ ਤਰ੍ਹਾਂ ਇਸ ਪਾਸੇ ਲੱਗਣਾ। ਹੁਣ ਜਿਹੜਾ ਬੇਸ ਬਣਾਇਆ ਉਸੇ ਵਿੱਚ ਪੱਕਾ ਰਹਿਣਾ ਚਾਹੀਦਾ ਹੈ।
ਬੰਨ ਉਠਾਈ ਪੋਟਲੀ,
ਇਹ ਜਿਹੜੀ ਫਕੀਰੀ ਦੀ ਬੰਨ ਕੇ ਸਿਰ ਤੇ ਪੋਟਲੀ ਉਠਾਈ ਆ, ਫਕਰ ਬਣਿਆ ਹੋਇਆ ਤੇ ਦੁਨੀਆਂ ਤਿਆਗੀ ਹੋਈ ਆ।
ਕਿੱਥੇ ਬੰਜਾ ਘੱਟ,
ਕਿੱਥੇ ਘੱਟ ਇਸ ਨੂੰ ਪਾ ਕਰਕੇ ਪਾਸੇ ਕਿੱਥੇ ਬੰਨਿਆ ਜਾਣਾ ਚਾਹੁੰਦੇ ਤੂੰ? ਫਕੀਰੀ ਨੂੰ ਪਾ ਕੇ ਹੁਣ ਕਿੱਥੇ ਜਾਣਾ ਚਾਹੁੰਦੇ ਤੂੰ? ਇਸ ਕਰਕੇ ਤੈਨੂੰ ਚਾਹੀਦਾ ਫਕੀਰੀ ਲਿਬਾਸ ਨਾ, ਹੁਣ ਸ਼ਾਇਦ ਫਿਰ ਦ੍ਰਿਸ਼ਟੀਆਂ ਨੂੰ ਖੇਤੀ ਕਰਨ ਚ ਨਾ ਪਾਓ, ਬੰਦਗੀ ਕਰਦਾ ਰਹੋ, ਬੁਰਾ ਭਲਾ ਜੋ ਕੋਈ ਕਹੇ ਸਹਾਰਦਾ ਰਹੋ। ਕਿਉਂ ਵਿਰਾਗ ਨਾਲ ਇਹ ਸ਼ਲੋਕ ਉਦੋਂ ਉਚਾਰਿਆ ਸੀ,
ਕਿਜਲਾ ਬੁਝੈ ਕਿਜਲਾ ਸੁਝੈ,
ਜਦੋਂ ਉਹਦੇ ਬਾਲੇ ਦੇ ਸਾਰੇ ਖਰਬੂਜੇ ਸਿਰ ਬਣ ਗਏ ਸੀ, ਉਹਨੂੰ ਬੜੀ ਤਮਾ ਆਈ ਸੀ ਕਿ ਮੈਨੂੰ ਘਾਟਾ ਪੈ ਜਾਊਗਾ। ਉਸ ਵੇਲੇ ਵਿਰਾਗ ਨਾਲ ਇਹ ਸ਼ਲੋਕ ਉਚਾਰਿਆ ਹੈ,
ਕਿਜਲਾ ਬੁਝੈ ਕਿਜਲਾ ਸੁਝੈ,
ਬੋਲੋ ਭਾਈ ਕੁਛ ਨੀ ਬੁਝਦਾ ਇਸ ਜੀਵ ਨੂੰ, ਇਸ ਲੋਕ ਕੁਝ ਨੀ ਸੁਝਦਾ ਇਹਨੂੰ, ਪਰਲੋਕ ਦੀ ਹਾਲਤ ਦੁਨੀਆਂ ਤਾਂ ਗੁਬ ਤਾਲੋ ਹੈ, ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਈਰਖਾ ਦੀ ਅੱਗ ਲੱਗੀ ਹੋਈ ਹੈ ਦੁਨੀਆਂ ਨੂੰ।
ਆਈ ਮੇਰਾ ਚੰਗਾ ਕੀਤਾ,
ਕੁਝ ਨੀ ਸੁਝਦਾ ਇਹਨਾਂ ਤੋਂ ਜੀਵ ਦੇ ਸਰੂਪ ਦਾ, ਕੁਝ ਨੀ ਬੁਝਦੇ ਬ੍ਰਹਮ ਦੇ ਸਰੂਪ ਦੇ, ਤਾਂ ਹੀ ਜੀਵ ਇਸ ਵਿੱਚ ਅਧੇਰ ਗਿਆਨ ਨੂੰ ਨਹੀਂ ਜਾਣਦੇ।
ਦੁਨੀਆਂ ਜੁਗੀ ਭਾਵ,
ਦੁਨੀਆਂ ਜਿਹੜੀ ਗੁਬ ਤੱਗ ਲੱਗੀ ਹੋਈ ਹੈ,
ਆਈ ਮੇਰਾ ਚੰਗਾ,
ਮੇਰੇ ਸਾਈਂ ਨੇ ਬਹੁਤ ਚੰਗਾ ਕੀਤਾ, ਮੇਰਾ ਸੰਕਲਪ ਹਟ ਗਿਆ ਵੀ ਹੁਣ ਫਕੀਰੀ ਕੀ ਰਹਿਣਾ, ਮੈਂ ਫੇਰ ਗ੍ਰਾਸੀ ਬਣ ਕੇ ਖੇਤੀਆਂ ਚ ਨਹੀਂ ਫਸਣਾ, ਨਹੀਂ ਤਾਂ ਮੈਂ ਵੀ ਇਸੇ ਪ੍ਰਕਾਰ ਫੜਨਾ ਸੀ ਕਿਸਾਨਾਂ ਦੇ ਨਾਲ, ਜਿਵੇਂ ਜ਼ਿਮੀਦਾਰ ਨੂੰ ਘਾਟੇ ਦਾ ਦੁੱਖ ਪੈ ਗਿਆ ਕਿ ਮੈਨੂੰ ਮਾਮਲਾ ਬੇੜਾ ਮੁਸ਼ਕਿਲ ਹੋ ਜਾਏਗਾ, ਸਾਰੇ ਸਿਰ ਬਣ ਗਏ ਹੈ, ਇਹਦਾ ਖੁਦਾ ਨੇ ਮੇਰੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ।
ਫਰੀਦਾ ਜੇ ਜਾਣਾ ਤਿਲ ਤੋੜੜੇ,
ਕੋਈ ਸਾਲ ਸਿੰਘ ਜੀ ਦਾਨੀ ਪੁਰਖ ਸੀ, ਉਹ ਦਾਨੀ ਪੁਰਖ ਨੇ ਕਾਲ ਬਹੁਤ ਪੈ ਗਿਆ, ਕਾਲ ਪੈਣ ਤੋਂ ਕੋਠੇ ਆਪਦੇ ਅੰਨ ਦੇ ਬਹੁਤ ਸਾਰੇ ਦਾਨ ਕਰਕੇ, ਦਾਨ ਕਰਦਿਆਂ ਕਾਲ ਹਟਿਆ ਨਾ, ਫਿਰ ਸਾਰੇ ਕੋਠੇ ਉਹਦੇ ਮੋਗੇ ਦਾਨੀ ਦੇ, ਫਿਰ ਉਹਦੇ ਕੋਲ ਤਿਲਾਂ ਦਾ ਇੱਕ ਕੋਠਾ ਸੀ, ਉਹਦੇ ਚੋਂ ਬੁੱਕ ਭਰ ਭਰ ਕੇ ਤਿਲ ਦਿਆ ਕਰੇ, ਤਿਲ ਵੀ ਮੁੱਕ ਗਏ ਕਾਲ ਪੈਣ ਤੋਂ। ਫਰੀਦ ਸਾਹਿਬ ਜੀ ਉਹਨੂੰ ਪਛਤਾਵਾ ਕਰਦਾ ਵੇਖ ਕੇ ਇਹ ਬਚਨ ਕਰਦੇ ਹਨ,
ਫਰੀਦਾ ਜੇ ਜਾਣਾ ਤਿਲ ਤੋੜ,
ਫਰੀਦ ਸਾਹਿਬ ਜੀ ਕਹਿੰਦੇ ਹੇ ਦਾਨੀ ਪੁਰਖਾ, ਜੇ ਤੂੰ ਜਾਣਦਾ ਸੀ ਤਿਲ
ਸੰਭਲ ਬੁੱਕ ਭਰੀ,
ਤੈਨੂੰ ਬੁੱਕ ਜਿਹੜਾ ਸੰਭਾਲ ਕੇ ਭਰਨਾ ਚਾਹੀਦਾ ਸੀ, ਬਾਹਰੇ ਵੱਡੇ ਵੱਡੇ ਉੱਛਰ ਦੇ ਬੁੱਕ ਕਾਹਨੂੰ ਦਾਨ ਕਰਨੇ ਸੀ ਤੂੰ?
ਜੇ ਜਾਣਾ ਸੌ ਲੰਡੜਾ,
ਇਸੇ ਪ੍ਰਕਾਰ ਕਹਿੰਦੇ ਹਨ ਜੇ ਜਾਣਦੇ ਕਿ ਸੌ ਪਤੀ ਜਿਹੜਾ ਹੈ ਉਹ ਸੌ ਕੌਣ ਜੁਗਾ ਅਵਸਥਾ ਜਿਹੜੀ ਹੈ, ਇਹ ਜਿਹੜੀ ਹੈ ਇਹ ਛੋਟੀ ਥੋੜਾ ਚਿਰ ਰਹਿਣ ਵਾਲੀ ਹੈ, ਜਵਾਨੀ ਸਦਾ ਨਹੀਂ ਰਹਿਣੀ ਹੈ,
ਥੋੜਾ ਮਾਣ ਕਰੇ,
ਜਵਾਨੀ ਦਾ ਮਾਣ ਨਹੀਂ ਵਾਲਾ ਕਰਨਾ ਚਾਹੀਦਾ ਸੀ, ਮਾਣ ਛੱਡ ਕੇ ਰਹਿਣਾ ਚਾਹੀਦਾ ਸੀ, ਇਸ ਪ੍ਰਕਾਰ ਹੰਕਾਰ ਚ ਨਹੀਂ ਪੈਣਾ ਚਾਹੀਦਾ ਸੀ, ਇਸੇ ਪ੍ਰਕਾਰ ਫਰਮਾਉਂਦੇ ਹਨ।
ਫਰੀਦਾ ਜੇ ਜਾਣਾ ਤਿਲ ਤੋੜੜੇ,
ਫਰੀਦ ਸਾਹਿਬ ਜੀ ਕਹਿੰਦੇ ਜੇ ਜਾਣਦੇ ਭਾਈ ਆਪਣੇ ਤਿਲ ਇਹ ਪਦਾਰਥ ਥੋੜਾ ਚ ਨਹੀਂ ਰਹਿਣ ਵਾਲੇ ਆ,
ਸੰਭਲ ਬੁੱਕ ਭਰੀ,
ਇਹਨਾਂ ਪਦਾਰਥਾਂ ਨੂੰ ਕੁਸੰਗ ਚ ਨਹੀਂ ਖਰਚਣਾ ਚਾਹੀਦਾ, ਸੰਭਲ ਕੇ ਬੁੱਕ ਸਤਸੰਗਤ ਵਿੱਚ ਜਿੱਥੇ ਭਜਨ ਬਣਦੀ ਹੈ ਕੀਰਤਨ ਹੈ, ਅਤੇ ਉਸ ਥਾਂ ਦੇ ਵਿੱਚ ਇਹ ਬੁੱਕ ਭਰ ਭਰ ਕੇ ਪਦਾਰਥਾਂ ਨੂੰ ਵਰਤਣਾ ਚਾਹੀਦਾ ਸੰਭਾਲ ਕਰਕੇ। ਅਤੇ ਜੇ ਜਾਣੇ ਇਸਤਰੀ ਜਿਵੇਂ ਵੀ ਪਤੀ ਮੇਰਾ ਲੰਡੜਾ ਛੋਟਾ ਹੈ,
ਥੋੜਾ ਮਾਣ
ਉਹਨੂੰ ਆਪਦੀ ਜਵਾਨੀ ਦਾ ਥੋੜਾ ਮਾਣ ਕਰਨਾ ਚਾਹੀਦਾ ਹੈ, ਕਿਉਂਕਿ ਜੁਆ ਅਵਸਥਾ ਨੂੰ ਬੱਚੇ ਨੇ ਸਮਝਣਾ ਨਹੀਂ ਕਿ ਜੁਆ ਅਵਸਥਾ ਚ ਮਸਤ ਹੈ। ਇਸੇ ਪ੍ਰਕਾਰ ਸਵਾਸ ਇਹ ਤਿਲ ਹੈ, ਥੋੜਾ ਚੁਰੀ ਸਾਹ ਰਹਿਣ ਵਾਲੇ ਹਨ,
ਸੰਭਲ ਬੁੱਕ ਭਰੀ,
ਇਹਨਾਂ ਨੂੰ ਸੰਭਲ ਕੇ ਸਾਹਾਂ ਨੂੰ ਵਿਸ਼ਿਆਂ ਵਿੱਚ ਨਹੀਂ ਲਾਉਣਾ ਚਾਹੀਦਾ, ਕਦੇ ਵੇਖਣ ਚ ਸੁੰਘਣ ਵਿੱਚ ਅਤੇ ਇਸ ਪਾਸੇ ਨਹੀਂ ਲਾਉਣਾ ਚਾਹੀਦਾ, ਸੰਭਲ ਕੇ ਇਹਨਾਂ ਸਾਹਾਂ ਰੂਪੀ ਬੁੱਕ ਨੂੰ ਭਰੀਏ, ਭਜਨ ਬੰਦਗੀ ਚ ਖਰਚਣਾ ਕਰੀਏ ਸਾਰਿਆਂ ਸਾਹਾਂ ਨੂੰ, ਤਿਲਾਂ ਦੇ ਕੋਠੇ
ਨੂੰ।
ਜੇ ਜਾਣੀਏ ਮੇਰਾ ਪਤੀ ਵਾਹਿਗੁਰੂ ਮੰਨਦਾ ਛੋਟਿਆਂ ਦਾ, ਜਿਹੜੇ ਛੋਟੇ ਬਣਦੇ ਆ ਗਰੀਬ ਬਣਦੇ ਉਹਨਾਂ ਨੂੰ ਮੇਰਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
ਕੂੜਾ ਮਾਣ
ਕਰਕੇ ਆਪਣੇ ਸਾਧਨ ਦਾ ਮਾਣ ਨਹੀਂ ਕਰਨ, ਜਦੋਂ ਮੈਂ ਬੜੇ ਸਾਧਨ ਕਰਦਾ ਮਾਣ ਨੂੰ ਥੋੜਾ ਕਰਨਾ ਚਾਹੀਦਾ, ਮਾਣ ਤੋਂ ਰਹਿਤ ਹੋਣੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਜੇ ਜਾਣਾ ਲੜ ਖਿੱਜਣਾ
ਕੋਈ ਸਾਧ ਸੰਗਤ ਜੀ ਮੋਹਰਾਂ ਬੰਨ ਕੇ ਕਿਸੇ ਪਾਸੇ ਨੂੰ ਤੁਰਿਆ ਜਾਂਦਾ ਸੀ, ਉਹਦੀਆਂ ਮੋਹਰਾਂ ਲੜ ਖੁੱਲ ਕੇ ਸਾਰੀਆਂ ਡਿੱਗ ਪਈਆਂ ਰਾਹ ਦੇ ਵਿੱਚ, ਤੇ ਫਿਰ ਮਗਰੋਂ ਪਛਤਾਤਾਪ ਕਰਦਾ ਹੋਇਆ ਵੇਖ ਕੇ ਫਰੀਦ ਸਾਹਿਬ ਜੀ ਉਹਨੂੰ ਕਹਿੰਦੇ ਹਨ,
ਇਹ ਜਾਣਾ ਲੜ ਖਿੱਜਣਾ,
ਇਹ ਭਾਈ ਜੇ ਤੂੰ ਜਾਣਦਾ ਮੇਰੀਆਂ ਮੋਹਰਾਂ ਦਾ ਜਿਹੜਾ ਲੜ ਹੈ ਇਹ ਖਿੱਜ ਜਾਣਾ, ਨਾਸ ਹੋ ਜਾਣਾ, ਖੁੱਲ ਜਾਣਾ ਹੈ।
ਬੀਬੀ
ਨਾ ਘੁੱਟ ਕੇ ਗੰਢ ਪਾਉਣੀ ਚਾਹੀਦੀ ਸੀ ਤੈਨੂੰ, ਇਸੇ ਪ੍ਰਕਾਰ
ਜਾਣਾ ਲੜ ਖਿੱਜਣਾ,
ਇਹ ਮਹਾਰਾਜ ਜਾਣ ਦੇ ਲੜ ਪ੍ਰੇਮ ਰੂਪੀ ਲੜ, ਖਿੱਜ ਜਾਣੇ ਟੁੱਟ ਜਾਣੇ, ਪ੍ਰੇਮ ਸਾਡਾ ਪੂਰਾ ਨਿਭਣਾ ਨੀ, ਇਹ ਸਾਡਾ ਪ੍ਰੇਮ ਸਦਾ ਤੇਰੇ ਨਾਲ ਪੂਰਾ ਬਣਨਾ ਨੀ, ਇਹ ਕੱਚਾ ਸਾਡਾ ਪ੍ਰੇਮ ਹੈ, ਪਦਾਰਥਾਂ ਨੂੰ ਵੇਖ ਕੇ ਅਸੀਂ ਭੁੱਲ ਜਾਣਾ। ਜੇ ਜਾਣਦੇ ਸੀ ਵੀ ਮਹਾਰਾਜ ਤੇਰੇ ਨਾਲ ਪਿਆਰ ਜਿਹੜਾ ਪੂਰਾ ਨੀ ਸਾਡਾ ਲੱਗਾ, ਇਹ ਲੜ ਟੁੱਟ ਜਾਣਾ, ਖੁੱਲ ਜਾਣਾ ਹੈ। ਪੀਬੀ ਘੁੱਟ ਕੇ ਮਹਾਰਾਜ ਗੰਢ ਪ੍ਰੀਤ ਦੀ ਪਾ ਲੈਂਦੇ, ਜਿਹੜੇ ਮਰਦਿਆਂ ਦੇ ਨਾਂ ਭੁੱਲਦਾ ਤੇਰਾ ਨਾਮ, ਇਹੋ ਜਿਹਾ ਸਿਮਨ ਕਰ
ਲੈਂਦੇ।
ਪਰਮੇਸ਼ਰ ਤੇਰੇ ਜਿੱਡਾ ਵੱਡਾ ਤਾਂ ਮੈਨੂੰ ਹੋਰ ਕੋਈ ਨਹੀਂ ਹੈ,
ਸਭ ਜਗ ਦਿੱਤਾ ਹੈ,
ਮੈਂ ਤਾਂ ਸਾਰਾ ਜਗ ਫਿਰ ਕੇ ਵੇਖਿਆ ਹੈ, ਤੇਰੇ ਨਾਲ ਘੁੱਟ ਕੇ ਪ੍ਰੀਤੀ ਪਾ ਲੈਂਦੇ, ਮਰਦਿਆਂ ਵੀ ਨਾ ਜੇ ਭੁੱਲਦਾ ਤਾਂ ਹੀ ਲਾਭ ਸੀ ਇਸ ਜ਼ਿੰਦਗੀ ਦਾ।
ਖਰੀਦਾ ਜੇ ਤੂੰ ਅਕਲ ਲਤੀ,
ਕੋਈ ਸਾਧ ਸੰਗਤ ਜੀ ਪਟਵਾਰੀ ਸੀ, ਉਹ ਲੋਕਾਂ ਤੋਂ ਪੈਸੇ ਵਾਹੇ ਖਾਇਆ ਕਰੇ, ਤੇ ਕਿਸੇ ਦੀ ਕਿਸੇ ਪ੍ਰਕਾਰ ਮਰੱਬੇਬੰਦੀ ਜ਼ਮੀਨ ਕਰ ਲਿਆ ਕਰੇ, ਕਿਸੇ ਦੀ ਕਿਸੇ ਪਾਸੇ ਲਾ ਦਿਆ ਕਰੇ, ਇਸ ਪ੍ਰਕਾਰ ਨੂੰ ਵੱਡੀ ਖਾਣ ਦੀ ਆਦਤ ਸੀ। ਉਹ ਫਰੀਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ, ਕਹਿਣ ਲੱਗਾ ਮਹਾਰਾਜ ਮੈਨੂੰ ਕੋਈ ਉਪਦੇਸ਼ ਦਿਓ, ਤਾਂ ਫਰੀਦ ਸਾਹਿਬ ਜੀ ਉਪਦੇਸ਼ ਦਿੰਦੇ ਹਨ,
ਫਰੀਦਾ ਜੇ ਤੂੰ ਅਕਲ ਲਤੀਫ,
ਫਰੀਦ ਸਾਹਿਬ ਜੀ ਕਹਿੰਦੇ ਜੇ ਭਾਈ ਤੂੰ ਅਕਲ ਦਾ ਲਤੀਫ ਨਾ, ਫਾਰਸੀ ਚਤੁਰ ਦਾ ਹੈ, ਜੇ ਤੂੰ ਅਕਲ ਦਾ ਬਾਹਲਾ ਚਾਤਰ ਹੈ,
ਕਾਲੇ
ਕਾਲੇ ਪਾਲੋ ਵਾਲੇ ਲੇਖ ਨਾ ਲਿਖਿਆ ਕਰ, ਕਿਸੇ ਪ੍ਰਕਾਰ ਵੱਡੀ ਨਾ ਲਿਆ ਕਰ,
ਆਪਣੇ
ਗਰੀਬਾਨ ਬੁੱਕਲ ਦੇ ਵਿੱਚ ਜਾਮੇ ਦੀ ਕਲੀ ਦੇ ਅੰਦਰ
ਨੀਵਾਂ ਕਰ ਦੇ,
ਨੀਵਾਂ ਮੂੰਹ ਚ ਬੁੱਕਲ ਚ ਮੂੰਹ ਪਾ ਕਰਕੇ ਕੁੜਤੇ ਦੇ ਅੰਦਰ ਸਿਰ ਨੀਵਾਂ ਕਰਕੇ ਵੇਖ, ਹੰਕਾਰ ਕਰਦਾ ਤੂੰ ਮੈਂ ਬੜਾ ਪੜ੍ਹਿਆ ਲਿਖਿਆ ਮਾੜਾ ਬੜਾ ਸਿਆਣਾ, ਇਹ ਕਾਲੇ ਜ਼ੁਲਮ ਵਾਲੇ ਲੇਖ ਕਿਉਂ ਲਿਖਦਾ ਹੈ। ਇਸੇ ਪ੍ਰਕਾਰ
ਫਰੀਦਾ ਜੇ ਤੂੰ ਅਕਲ ਲਤੀਫ,
ਫਰੀਦ ਸਾਹਿਬ ਜੀ ਕਹਿੰਦੇ ਜੇ ਤੂੰ ਭਾਈ ਵੇਦ ਸ਼ਾਸਤਰ ਪੜ੍ਹਿਆ ਹੋਇਆ, ਅਕਲ ਵਾਲਾ ਲਤੀਫ ਚਤੁਰ ਕਹਾਉਣਾ ਪੁਰਖਾ,
ਕਾਲੇ ਲੇਖ ਨਾ ਲੇ,
ਤਾਂ ਪਾਪਾਂ ਵਾਲੇ ਲੇਖ ਨਹੀਂ ਲਿਖਣੇ ਚਾਹੀਦੇ, ਕਿਉਂ ਬਈ ਮੈਨੂੰ ਪੜ੍ਹੇ ਲਿਖੇ ਨੂੰ ਕੋਈ ਪਾਪ ਨਹੀਂ ਲੱਗਣਾ, ਮੈਂ ਜਿੰਨੇ ਪਾਪ ਕਰ ਲਾ ਮੈਨੂੰ ਮਾਫ਼ੀ ਹੈ, ਇਹ ਜੇ ਪਾਪਾਂ ਵਾਲੇ ਲੇਖ ਮੈਂ ਲਿਖਾ ਦੇ ਰੇਲ ਚ ਕਾ ਦਿੱਤੇ।
ਗਰੀਬਾਨ
ਆਪਣਾ ਗਰੀਬਾਨ ਕੌਣ ਹੈ, ਦਿਲ ਹੈ ਆਪਣੇ ਦਿਲ ਦੇ ਅੰਦਰ,
ਨੀਵਾਂ ਕਰ ਦੇ
ਫਿਰ ਹੰਕਾਰ ਨੂੰ ਨੀਵਾਂ ਕਰਕੇ ਵੇਖ, ਹੋ ਮੈਨੂੰ ਛੱਡ ਕੇ ਵੇਖਣਾ ਕਰੋ, ਪਿਆਰਾ ਤੇਰੇ ਅੰਦਰ ਹੀ ਹੈ।
ਫਰੀਦਾ ਜੋ ਤੈ ਮਾਰਨ ਮੁਕੀਆਂ,
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਇੱਕ ਕਬਰਸਤਾਨ ਦੇ ਰਸਤੇ 'ਚ ਬੈਠੇ ਸਨ, ਉੱਥੇ ਇੱਕ ਸਰਦਾਰ ਸੀ, ਉਹ ਚੜਿਆ ਘੋੜੇ 'ਤੇ ਆਇਆ, ਮੁਸਲਮਾਨ ਪਠਾਣ ਸੀ, ਚੜਿਆ ਆਇਆ, ਕਹਿੰਦੇ ਫਰੀਦਾ ਪਿੰਡ ਦਾ ਰਾਹ ਕਿਹੜਾ ਹੈ। ਫਰੀਦ ਸਾਹਿਬ ਜੀ ਨੇ ਕਬਰਸਤਾਨ ਵੱਲ ਹੱਥ ਕਰ ਦਿੱਤਾ, ਜਿਸ ਵੇਲੇ ਕਬਰਸਤਾਨ ਵੱਲ ਹੱਥ ਕੀਤਾ, ਉਹ ਤਿਹਾਇਆ ਭੁੱਖਾ, ਕਬਰਾਂ ਹੀ ਕਬਰਾਂ, ਦੂਰ ਤਾਂ ਨਹੀਂ ਵੇਖ ਕੇ ਬਾਹਲਾ ਖਤਰਾ ਹੋਇਆ, ਔਖਾ ਹੋ ਕੇ ਆ ਗਿਆ, ਕਹਿੰਦੇ ਮੈਨੂੰ ਇਹ ਫਕੀਰ ਨੇ ਮਸ਼ਕਰੀ ਕੀਤੀ ਹੈ। ਉੱਤਰ ਕੇ ਘੋੜੇ ਤੋਂ ਫਰੀਦ ਸਾਹਿਬ ਦੇ ਮੁੱਖੀਆਂ ਮਾਰਨ ਲੱਗ ਗਿਆ, ਫਰੀਦ ਬੜਾ ਹੱਸਿਆ, ਜਦੋਂ ਹੱਸਿਆ ਫਰੀਦ ਉਹਦੇ ਪੈਰਾਂ ਨੂੰ ਚੁੰਮਣ ਲੱਗ ਗਿਆ, ਫਰੀਦ ਸਾਹਿਬ ਜਿਸ ਵੇਲੇ ਪੈਰਾਂ ਨੂੰ ਚੁੰਮਣ ਲੱਗ ਗਿਆ, ਉਹਨੇ ਕਿਹਾ ਉਹ ਤਾਂ ਫਕੀਰ ਹੈ, ਮੈਥੋਂ ਬੜੀ ਗਲਤੀ ਹੋ ਗਈ, ਕਹਿੰਦੇ ਮਹਾਰਾਜ ਮੈਨੂੰ ਮਾਫ਼ ਕਰੋ। ਉਸ ਵੇਲੇ ਫਰੀਦ ਸਾਹਿਬ ਜੀ ਸੰਤਾਂ ਨਾਲ ਇਹ ਉਪਦੇਸ਼ ਦਿੰਦੇ ਹਨ,
ਫਰੀਦਾ ਜੋ ਤੈ ਮਾਰਨ ਮੁਕੀਆਂ,
ਬਣੀ ਫਰੀਦ ਸਾਹਿਬ ਦਾ ਸਰੀਰ ਸੀ, ਕਸੁੰਨ ਮਾਰ ਸਕਦਾ ਸੀ, ਪਰ ਫਰੀਦ ਸਾਹਿਬ ਸ਼ਾਂਤ ਚਿੱਤ ਵਾਲਾ ਸੀ, ਕਹਿੰਦੇ ਹਨ
ਫਰੀਦਾ ਜੋ ਤੈ ਮਾਰਨ ਮੁਕੀਆਂ,
ਫਰੀਦ ਜੀ ਕਹਿੰਦੇ ਜਿਹੜੇ ਤੈਨੂੰ ਭਾਈ ਮੁਕੀਆਂ ਮਾਰਦੇ ਹੈ, ਇਹ
ਨਾ ਮਾਰੇ ਘੁੰਮ
ਉਲਟ ਕੇ ਉਹਨਾਂ ਨੂੰ ਨੀ ਮਾਰਨਾ ਚਾਹੀਦਾ, ਇਹ ਜਵਾਬ ਮੁਕੀ ਦਾ ਕਸੁੰਨ ਨੀ ਦੇਣਾ, ਜੋ ਘੁੰਮਣਾ ਉਲਟ ਕੇ ਨੀ ਮਾਰੀਦਾ,
ਆਪਣੜੇ ਘਰ ਜਾਈ,
ਬਣ ਕੇ ਪੈਰ ਉਹਨਾਂ ਦੇ ਚੁੰਮ ਕਰਕੇ,
ਪੈਰ ਤਿਨਾਂ ਦੇ ਚੁੰਮ,
ਇਹ ਪੈਰ ਚੁੰਮਣ ਲੱਗ ਗਏ। ਫਰੀਦ ਸਾਹਿਬ ਜੀ ਕਹਿੰਦੇ ਉਹਦੇ ਪੈਰ ਚੁੰਮ ਕੇ ਆਪਦੇ ਘਰ ਸੱਚ ਖੰਡੇ ਜਾ ਰਹੀ ਦੇ, ਜੇ ਇਸ ਤਰ੍ਹਾਂ ਦੀ ਗਰੀਬੀ ਰੱਖੀਏ ਤਾਂ, ਇਹ ਉਪਦੇਸ਼ ਦਿੱਤਾ। ਸੁਣ ਕੇ ਉਸ ਵੇਲੇ ਉਸਨੇ ਸ਼ਰਨ ਪੈ ਕੇ ਕਿਹਾ, ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਕਹਿੰਦੇ ਹਨ,
ਫਰੀਦਾ ਜੋ ਤੈ ਮਾਰਨ ਮੁਕੀਆਂ।
ਫਰੀਦ ਜੀ ਕਹਿੰਦੇ, ਮੈਂ ਕਬਰਸਤਾਨ ਜਿਹੜਾ ਦੱਸਿਆ ਸੀ ਭਾਈ ਤੈਨੂੰ, ਇਹ ਮੁਕੀਆਂ ਗੱਲਾਂ ਦੁਨੀਆਂ ਤੋਂ ਦੱਸੀਆਂ ਸੀ, ਸਾਰੇ ਅਨੰਤ ਨੂੰ ਕਬਰ ਚ ਆ ਕੇ ਪੈਣਾ ਹੈ। ਫਰੀਦ ਜੀ ਕਹਿੰਦੇ, ਜੋ ਤੈ ਮਾਰਨ ਮੁਕੀਆਂ, ਤੈਨੂੰ ਜਿਹੜੇ ਮੁਕੀਆਂ ਹੋਈਆਂ ਗੱਲਾਂ ਮਾਰਨ ਨਾ ਕਹਿਣ, ਕਿਉਂ ਝੂਠ ਮਾਰਨਾ, ਕਹਿਣ ਦਾ ਨਾਂ ਹੀ ਹੈ। ਜੋ ਮੁਕੀਆਂ ਹੋਈਆਂ ਗੱਲਾਂ ਦੁਨੀਆਂ ਤੋਂ ਦੱਸਣ ਤੇਰੇ ਤਾਂ ਉਹਨਾਂ ਨੂੰ ਘੁੰਮ ਉਲਟ ਕਰਕੇ ਮਾਰੇ, ਕੁਛ ਕਹੀ ਦਾ ਨਹੀਂ ਹੁੰਦਾ। ਉਹ ਵਿਰਾਗ ਵਾਲੇ ਬਚਨ ਧਾਰਨ ਕਰ ਲਈਏ, ਸੁਣਨੇ ਚਾਹੀਦੇ ਹਨ।
ਆਪਣੇ ਘਰ ਜਾਈ,
ਫਿਰ ਆਪਣੇ ਪ੍ਰਲੋਕ ਰੂਪੀ ਸੱਚਖੰਡ ਘਰ ਚ ਪਹੁੰਚ ਜਾਈਦਾ ਹੈ। ਉਹ ਜਿਹੜੇ ਮੁਕੀਆਂ ਹੋਈਆਂ ਗੱਲਾਂ ਦੁਨੀਆਂ ਤੋਂ ਦੱਸਦੇ ਵਿਰਾਗ ਵਾਲੀਆਂ, ਜੇ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰੀਏ, ਆਪਣਾ ਜੀਵਨ ਇਹੋ ਜਿਹਾ ਬਣਾ ਲਈਏ, ਫਿਰ ਆਪਣੇ ਘਰ ਸੱਚਖੰਡ ਜਾ ਰਹੀ ਹੈ। ਇਸੇ ਪ੍ਰਕਾਰ
ਫਰੀਦਾ ਜੋ ਤੈ ਮਾਰਨ ਮੁਕੀਆਂ,
ਫਰੀਦ ਜੀ ਕਹਿੰਦੇ, ਜਿਹੜੀਆਂ ਤੈਨੂੰ ਮਾਰਦੀਆਂ ਨੇ ਇੰਦਰੀਆਂ ਦਿਸ਼ਾ ਵਿੱਚ ਲਾ ਲਾ ਕੇ, ਉਹ ਤੇਰੀਆਂ ਸਮਦਮ ਸਾਧਨ ਨਾਲ ਮੁਕੀਆਂ ਨੀ, ਉਹ ਤੇਰੀਆਂ ਇੰਦਰੀਆਂ ਵਸ ਨੀ ਹੋਈਆਂ ਤੇ ਦਮਨ ਨੀ ਕੀਤੀਆਂ। ਉਹਨਾਂ ਨੂੰ ਉਲਟ ਕੇ ਪ੍ਰੇਮੀਆਂ ਕਿਉਂ ਨੀ ਮਾਰਦਾ ਆਪਦੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ? ਤੈਨੂੰ ਚਾਹੀਦਾ ਨਾ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕਾਬੂ ਕਰ। ਇਸੇ ਪ੍ਰਕਾਰ ਜੋ ਤੈ ਮਾਰਨ ਮੁਕੀਆਂ, ਜੋ ਤੈਨੂੰ ਮਾਰਦੀਆਂ ਵਾਸ਼ਨਾ, ਉਹ ਤੇਰੀਆਂ ਨੇ ਮੁਕੀਆਂ, ਮੁਕੀਆਂ ਨੇ ਤੈਨੂੰ ਵਾਸ਼ਨਾ ਅੰਦਰ ਬਣੀਆਂ ਹੀ ਰਹਿੰਦੀਆਂ ਤੇਰੇ ਅੰਦਰ। ਉਹਨਾਂ ਨੂੰ ਘੁੰਮ ਉਲਟ ਕਰਕੇ ਆਪਦੀਆਂ ਵਾਸ਼ਨਾ ਨੂੰ ਕਿਉਂ ਨੀ ਭਾਈ ਮਾਰਦਾ, ਨਿਵਰਤ ਕਿਉਂ ਨੀ ਕਰਦਾ ਹੈ? ਜਿਹਨਾਂ ਮਹਾਤਮਾ ਨੇ ਅੰਦਰ ਦੀਆਂ ਸੁੱਤ ਲੋਕ ਇੱਖਣਾ ਤੀਨੀ ਵਾਸ਼ਨਾ ਮਾਰ ਲਈਆਂ ਹੈ, ਉਹਨਾਂ ਦੇ ਚਰਨਾਂ ਨੂੰ ਚੁੰਮੀਏ, ਜੇ ਆਪਣੇ ਸਰੂਪ ਰੂਪੀ ਘੱਟ ਜਾ ਰਹੀਦਾ, ਮੁਕਤ ਹੋ ਜਾਈਦਾ, ਨਿਰਵਾਸ ਪਦ ਵਿੱਚ ਪਹੁੰਚ ਜਾਈਦਾ ਹੈ, ਜਿੱਥੇ ਕੋਈ ਵਾਸ਼ਨਾ ਨਹੀਂ ਹੈ, ਵਾਸਨ ਨਿਤ ਨਿਵਾਸਨ ਹੋਈ ਆ।
ਫਰੀਦਾ ਜਾ ਤਾਂ ਖੱਟਣ ਵੇਲ,
ਕੋਈ ਆਦਮੀ ਸਾਹਿਬ ਸਿੰਘ ਜੀ ਬੁੜਾ ਹੋਇਆ ਸਾ, ਇਸ ਪ੍ਰਕਾਰ ਹੋ ਕੇ ਜੇ ਲੈਂਦਾ ਸੀ ਤੇ ਕਹਿੰਦਾ ਸੀ ਮੈਥੋਂ ਭਜਨ ਨਹੀਂ ਹੁੰਦਾ, ਹੁਣ ਵੇਖ ਕੇ ਉਹਨੂੰ ਕਹਿੰਦੇ ਹਨ
ਫਰੀਦਾ ਜਾ ਤਾਂ ਖੱਟਣ।
ਫਰੀਦ ਸਾਹਿਬ ਜੀ ਕਹਿੰਦੇ, ਜਦੋਂ ਤੇਰਾ ਭਜਨ ਬੰਦ ਜੀ ਦਾ ਖੱਟਣ ਦਾ ਵੇਲਾ ਸੀ ਭਾਈ, ਜਵਾਨੀ ਅਵਸਥਾ ਚ ਉਦੋਂ ਦੁਨੀਆਂ ਮਾਇਆ ਚ ਰੰਗਿਆ ਹੋਇਆ ਸੀ, ਤੂੰ ਭੋਗਾਂ ਵਿੱਚ ਫਸ ਰਿਹਾ ਸੀ,
ਮਰਗ ਸਵਾਈ, ਮਰਗ ਸਵਾਈ ਨੀ।
ਹੁਣ ਜਿਹੜੀ ਮਰਗ ਮੌਤ ਦੀ ਬਿਰਧ ਅਵਸਥਾ ਜਿਹੜੀ ਹੈ, ਇਹ ਸਵਾਈ ਦੂਣੀ ਚੌਗਲੀ ਨਿਉ ਬਣੀ ਹੋਈ ਹੈ, ਭਰਦੀ ਜਾ ਰਹੀ ਹੈ, ਜਿੰਨੀ ਉਮਰ ਭੋਗ ਲਈ ਹੈ ਇਹ ਮੌਤ ਦੀ ਨਿਉ ਭਰੀ ਗਈ ਹੈ।
ਭਰਿਆ ਤਾਂ ਲੱਗੇ,
ਜਦੋਂ ਪੂਰਾ ਭਰ ਗਿਆ ਤੇ ਉਸ ਵੇਲੇ ਕਹਿੰਦੇ ਪੂਰਾ ਹੋ ਗਿਆ, ਉਦੋਂ ਲੱਭਿਆ ਚਲਿਆ ਜਾਵੇਗਾ, ਦੁਨੀਆਂ ਤੋਂ ਕੂਚ ਕਰਕੇ ਚਲਿਆ ਜਾਵੇਗਾ, ਇਸ ਪ੍ਰਕਾਰ ਕਹਿੰਦੇ ਹਨ। ਜਾਂ
ਤਾਂ ਖੱਟਣ ਦੇ ਜਾਂ ਤਾਂ ਖੱਟਣ,
ਜਦੋਂ ਤੇਰੀ ਜੁਆ ਅਵਸਥਾ ਸੀ ਉਦੋਂ ਬੰਦਗੀ ਭਜਨ ਕਰਨ ਦਾ, ਪਰਮਾਨੰਦ ਦੀ ਪ੍ਰਾਪਤੀ ਰੂਪ, ਮੁਕਤ ਰੂਪ, ਲਾਭ ਦਾ ਬ੍ਰਹਮਾਨੰਦ ਰੂਪੀ ਧੰਨ ਦੇ ਖੱਟਣ ਦਾ ਵੇਲਾ ਸੀ, ਸਮਾਂ ਸੀ, ਉਦੋਂ ਤੂੰ ਦੁਨੀਆਂ ਮਾਇਆ ਵਿੱਚ, ਦੁਨੀਆਂ ਦੇ ਭੋਗਾਂ ਵਿੱਚ ਹੀ ਰੰਗਿਆ ਰਿਹਾ, ਜਵਾਨੀ ਨੂੰ ਵਿਗਾੜ ਲਿਆ, ਭੰਸਾ ਕਰਕੇ ਤਰਨ ਕੋ ਤਰਨ ਅਵਸਥਾ ਆਹੇ, ਜਰਾ ਉਪਾਵਨ ਹੋ ਸਕੇ ਜਰਾ ਆਓ ਖਾ ਮਾਹੇ। ਪਰ ਫਰੀਦ ਜੀ ਨੇ ਕਿਹਾ ਹੈ,
ਤੂੰ ਰੱਤਾ ਦੁਨੀ,
ਉਦੋਂ ਤੂੰ ਦੁਨੀਆਂ ਮਾਇਆ ਦੇ ਵਿੱਚ ਹੰਗਾ ਰਿਹਾ ਹਰ ਵਕਤ,
ਮਰਗ ਸਵਾਈ ਨੀ,
ਇਹ ਮਰਗ ਮੌਤ ਦੀ ਸਵਾਰੀ ਜਿਹੜੀ ਨੀਂਦ ਨਿਉ ਹੈ,
ਜਾਂ ਭਰਿਆ ਤਾਂ ਲੱਦਿਆ,
ਜੇ ਬਾਲਕ ਵਸ ਬਾਲੀ ਗਈ ਆ ਓਨੀ ਇਹ ਨਿਉ ਭਰੀ ਗਈ ਹੈ, ਜਵਾਨੀ ਗੁਜ਼ਰ ਗਈ ਓਨੀ ਭਰੀ ਗਈ, ਜਦੋਂ ਬਿਰਧ ਅਵਸਥਾ ਆ ਗਈ ਇਹ ਨਿਉ ਭਰੀ ਗਈ, ਜਦੋਂ ਪੂਰੀ ਭਰੀ ਜਦੋਂ ਲੱਗਿਆ ਕੂਚ ਕਰ ਗਈ, ਤੂੰ ਇਹ ਮੌਤ ਦੀ ਨਿਉ ਹੈ, ਮਰਗ ਦੀ ਇਹ ਨਿਉ ਭਰੀ ਦੀ ਜਾ ਰਹੀ ਹੈ, ਜਿਹੜੀ ਉਮਰ ਗੁਜ਼ਰਦੀ ਜਾਂਦੀ ਹੈ, ਜਦੋਂ ਪੂਰੀ ਹੋ ਗਈ ਉਸ ਵੇਲੇ ਕੂਚ ਕਰ ਜਾਏਗਾ ਦੁਨੀਆਂ ਤੋਂ।
ਦੇਖ ਫਰੀਦਾ ਜੋਤੀਆ,
ਫਿਰ ਉਹ ਕਹਿਣ ਲੱਗਾ, ਮਹਾਰਾਜ ਮੇਰੇ ਸਰੀਰ ਦੇ ਨਜ਼ਲੇ ਦੇ ਨਾਲ ਧੌਲੇ ਆ ਗਏ ਆ। ਕਹਿੰਦੇ ਨਜ਼ਲੇ ਨਾਲ ਨੀ ਧੌਲੇ ਆਏ, ਫਰੀਦ ਸਾਹਿਬ ਜੀ ਕਹਿੰਦੇ, ਵੇਖ
ਫਰੀਦਾ ਜੋਤੀਆ,
ਜੋ ਕੁਛ ਹੋਇਆ ਹੈ,
ਦਾੜੀ ਹੋਈ,
ਦਾੜੀ ਤੇਰੀ ਭੂਰ ਭੂਸਰੇ ਰੰਗ ਦੀ ਹੋ ਗਈ ਹੈ, ਤੇਰੀ ਜਿਹੜੀ ਹੈ ਪਹਿਲਾਂ ਭੂਰੇ ਜੇ ਵਾਲ ਹੋ ਜਾਂਦੇ, ਫਿਰ ਚਿੱਟੇ ਹੁੰਦੇ ਹਨ,
ਹੁਣ
ਪ੍ਰੇਮੀਆਂ ਜਿਹੜਾ ਅਗਲਾ ਮੌਤ ਦਾ ਵਕਤ ਹੈ ਉਹ ਤਾਂ ਨੇੜੇ ਆ ਗਿਆ ਹੈ, ਜਿਹੜਾ ਪਿੱਛਾ ਜਨਮ ਦੇ ਕਾਲ ਦਾ ਸੋਨਾ ਸੀ ਉਹ ਦੂਰ ਰਹਿ ਗਿਆ, ਬੇਅੰਤ ਸਾਰ ਗੁਜ਼ਰ ਗਏ ਤੈਨੂੰ ਜੰਮੇ ਨੂੰ, ਅਤੇ ਹੁਣ ਤੇਰਾ ਮੌਤ ਦਾ ਸਮਾਂ ਅੱਗਾ ਨੇੜੇ ਆ ਗਿਆ ਹੈ, ਅਜੇ ਵੀ ਬਰਾਦਰੀ ਧਾਰ ਕੇ ਭਜਨ ਕਰਦਾ। ਕੀ ਲਈ ਜਾਂਦਾ? ਅਗੇ ਜੀ ਖਾਸਾ ਖੁਸਾ ਹੀ ਹੈ, ਮੈਂ ਤਾਂ ਲਈ ਜਾਂਦਾ। ਕਹਿੰਦੇ ਚੰਗਾ ਬਈ ਖਾਸਾ ਖੁਸਾ ਹੀ ਸਹੀ। ਇਉਂ ਕਹਿਣ ਤੋਂ ਸ਼ੱਕਰ ਜਿਹੜੀ ਸੀ ਕੂੜਾ ਕਚਰਾ ਬਣ ਗਈ ਸਾਹਿਬ ਸਿੰਘ ਜੀ। ਜਦੋਂ ਜਾ ਕੇ ਘਰ ਬੋਲੀ ਬੋਰੀ ਖੋਲੀ, ਉਹਦੇ ਚੋਂ ਖਾਸਾ ਖੁਸਾ ਹੀ ਨਿਕਲਿਆ, ਧਨ ਤੋੜ ਦੀਆਂ ਚੀਜ਼ਾਂ ਨਿਕਲੀਆਂ। ਫਿਰ ਬੜਾ ਹੈਰਾਨ ਹੋਇਆ, ਹੈਰਾਨ ਹੋ ਕੇ ਫਰੀਦ ਦੇ ਪੈਰੀ ਪੈ ਗਿਆ। ਕਹਿਣ ਲੱਗਾ ਮਹਾਰਾਜ ਮੈਨੂੰ ਮਾਫ਼ ਕਰੋ। ਉਸ ਵੇਲੇ ਫਰੀਦ ਨੂੰ ਫਿਰ ਬੇਨਤੀ ਕਰਦਾ ਕਿ ਮਹਾਰਾਜ ਮੇਰੀ ਉਹ ਸ਼ੱਕਰ ਕਰ ਲਿਓ, ਮੈਂ ਗਰੀਬ ਹਾਂ। ਕਹਿੰਦੇ ਜਾ ਤੇਰੀ ਸ਼ੱਕਰ ਬਣ ਜੂ। ਸ਼ੱਕਰ ਬਣ ਗਈ, ਥਾਲੀ ਭਰ ਕੇ ਫਰੀਦ ਦੇ ਕੋਲ ਸ਼ੱਕਰ ਦੀ ਲੈ ਕੇ ਆਇਆ। ਤੇ ਫਰੀਦ ਸਾਹਿਬ ਦੇ ਅੰਦਰ ਬਰਾਗ ਸੀ, ਕੋਈ ਸ਼ੱਕਰ ਦੇ ਭੁੱਖੇ ਨਹੀਂ ਸੀ। ਉਸ ਵੇਲੇ ਉਹ ਕਹਿੰਦੇ ਹਨ,
ਵੇਖ ਫਰੀਦਾ ਜੇ ਪੀਆ।
ਫਰੀਦ ਸਾਹਿਬ ਜੀ ਕਹਿੰਦੇ ਵੇਖ ਜੇ ਕੁਛ ਹੋਇਆ ਹੈ,
ਸ਼ੱਕਰ ਹੋਈ।
ਇਹ ਜਿਹੜੀ ਸ਼ੱਕਰ ਹੈ ਖਾਸਾ ਖੁਸਾ ਜ਼ਹਿਰ ਬਣ ਗਈ ਸੀ ਉਸ ਦੀ
ਸਾਈ ਵਾਜੋ ਆਪਣੇ।
ਇਹ ਜੇ ਸਮੇਂ ਚ ਸਾਈ ਆਪਣੇ ਵਾਹਿਗੁਰੂ ਤੋਂ ਬਗੈਰ ਜਿਹੜੀ ਪੀੜਾ ਕਿਹਨੂੰ ਦੱਸੀ? ਇਸੇ ਪ੍ਰਕਾਰ
ਵੇਖ ਫਰੀਦਾ ਜੇ ਪੀਆ।
ਫਰੀਦ ਸਾਹਿਬ ਜੀ ਕਹਿੰਦੇ ਵੇਖ ਬਈ ਜੋ ਕੁਛ ਹੋ ਗਿਆ ਹੈ,
ਸ਼ੱਕਰ ਹੋਈ।
ਜਿਹੜਾ ਕੁਟੁੰਬੀ ਸ਼ੱਕਰ ਵਾਂਗੂ ਮਿੱਠਾ ਲੱਗਦਾ ਸੀ ਪਰਿਵਾਰ ਨੂੰ, ਉਹ ਅੱਜ ਬੁੜੇ ਨੂੰ ਕਹਿੰਦੇ ਜਾ ਕੁੱਤੇ ਹਟਾਉਂਦਾ ਰਿਹਾ ਕਰ, ਬਾਹਰ ਬੈਠਾ ਰਹਾ ਬੂਹੇ ਅੱਗੇ, ਇੱਥੇ ਨਾ ਰਹਾ ਘਰ ਨਾ ਬੈਠ। ਕਿਉਂ? ਸ਼ੱਕਰ ਵਰਗਾ ਜਿਹੜਾ ਪਰਿਵਾਰ ਸੀ ਜ਼ਹਿਰ ਵਾਂਗੂ ਹੋ ਗਏ। ਜਿਹਨਾਂ ਵਾਸਤੇ ਖੱਟੀਆਂ ਕਮਾਈਆਂ ਸੀ, ਜਿਹਨਾਂ ਵਾਸਤੇ ਘਰ ਬਾਰ ਬਣਾਏ ਸੀ, ਉਹ ਜ਼ਹਿਰ ਵਾਂਗੂ ਹੋ ਗਏ। ਦੁੱਖ ਦੇਣ ਵਾਲੇ ਨਰਾਦਰੀ ਕਰਨ ਲੱਗ ਗਏ, ਇਹਦੀ ਹਾਲਤ ਹੋ ਗਈ। ਦੁਰਵਿਵਸਥਾ ਦੇ ਦੁੱਖ ਵਿੱਚ ਸਾਰਾ ਪਰਿਵਾਰ ਵੀ ਨਰਾਦਰੀ ਕਰਦਾ। ਸਾਈ ਮਾਲਕ ਅਕਾਲ ਪੁਰਖ ਤੋਂ ਬਗੈਰ ਆਪਣੇ ਤੋਂ ਜਿਹੜੀ ਦੁਰਵਿਵਸਥਾ ਦੀ ਪੀੜਾ ਹੈ, ਸਵਾਮੀਆਂ ਵੱਲੋਂ ਵੀ ਨਰਾਦਰੀ, ਦੁਨੀਆਂ ਵੱਲੋਂ ਵੀ ਨਰਾਦਰੀ, ਕਿਸੇ ਸਭਾ ਸੁਸਾਇਟੀ ਵੀ ਬੁੜਾ ਹੋਇਆ ਜਾਣ ਕੇ ਲੈਣੋ ਛੱਡਣ ਦੇ, ਕਹਿੰਦੇ ਹੁਣ ਇਹਨੂੰ ਗਿਆਤ ਨਹੀਂ ਰਹੀ, ਕੋਈ ਬੋਲ ਚਾਲ ਦੀ ਸਤਰ ਕਾ ਮਤਹੀਨ ਸਮਝ ਲੈਂਦੇ ਹੈ। ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ।
ਸਾਈ ਬਾਜੋ
ਆਪਣੇ ਸਾਈ ਮਾਲਕ ਪਰਮੇਸ਼ਰ ਤੋਂ ਬਗੈਰ ਜਿਹੜੀ ਦੁਰਵਿਵਸਥਾ ਦੀ ਪੀੜਾ, ਕਿਹਦੇ ਕੋਲ ਦੱਸੀਏ? ਮਹਾਰਾਜ ਦੀ ਕਿਰਪਾ ਕਰਕੇ ਰੱਖ ਸਕਦਾ ਸਾਨੂੰ।
ਫਰੀਦਾ ਅੱਖੀ ਦੇਖ ਪਤੀਲੀ।
ਦੁਰਵਿਵਸਥਾ ਦੀ ਹਾਲਤ ਹੋਰ ਦੱਸਦੇ ਹੈ ਸਰ। ਫਰੀਦ ਜੀ ਕਹਿੰਦੇ ਜਿਹੜੀ ਅੱਖਾਂ ਦੂਰ ਤੱਕ ਸਿਆਣ ਲੈਂਦੀਆਂ ਸੀ, ਉਹ ਦੇਖਣ ਵੱਲੋਂ ਪਤੀਲੀਆਂ ਪਤਲੀਆਂ ਪੈ ਗਈਆਂ, ਮੋਟਾ ਦਿਸਣ ਲੱਗ ਗਿਆ, ਚੌੜਾ ਚੌੜਾ ਦਿਸਣ ਲੱਗ ਗਿਆ, ਧੁੰਦ ਆਉਣ ਲੱਗੀ ਅੱਖਾਂ ਦੇ ਅੱਗੇ। ਅਤੇ ਕੰਨ ਜਿਹੜੇ ਸੀ ਅੱਗੇ ਆਵਾਜ਼ਾਂ ਬੜੀਆਂ ਸੁਣਦੇ ਸੀ, ਇਹ ਸੁਣਨ ਵੱਲੋਂ ਕੰਨ ਜਿਹੜੇ ਸੀ ਜਿਵੇਂ ਖਾਲੀ ਹੋ ਗਏ, ਬੋੜਾ ਹੋ ਗਿਆ, ਸੁਣ ਤੋਂ ਰਹਿਤ ਹੋ ਗਿਆ।
ਆਖ ਪਕਣ ਦੀ ਆਈ ਆ।
ਅਤੇ ਖੇਤੀ ਜਦੋਂ ਪੱਕਣ ਤੇ ਆਉਂਦੀ ਦ੍ਰਿਸ਼ਟਾਂਤ ਦਿੰਦੇ ਹਨ,
ਹੋਰ ਕਰੇਂਦੀ
ਉਹ ਬੰਨ ਰੰਗ ਹੋਰ ਹੀ ਕਰ ਜਾਂਦੀ ਹੈ। ਇਸੇ ਪ੍ਰਕਾਰ ਕੁੜ ਪੱਕੀ ਖੁੜ ਖੜ ਪੱਕੀ ਕੁੜ ਭੱਜਿਆ ਦਿਨ ਸਾਇ ਆਏ ਚਲੇ ਕਿਆ ਮਾਨ। ਖੇਤੀ ਪੱਕਣ ਤੇ ਜਦੋਂ ਆ ਗਈ ਨੇ ਦੇਹੇ,
ਹੋਰ ਕਰੇਂਦੀ
ਨਵਾਂ ਹੀ ਰੰਗ ਕਰ ਆਉਂਦੀ ਹੈ। ਉਸ ਵੇਲੇ ਸਾਧ ਸੰਗਤ ਜੀ ਜਿੰਨੇ ਖੇਤੀ ਸੋਹਣੀ ਹੁੰਦੀ ਹੈ ਉਹ ਘੁੰਡ ਮੁੜ ਜਾਂਦੇ, ਇਸੇ ਪ੍ਰਕਾਰ ਅੰਗ ਸਾਰੇ ਮੁੜ ਗਏ, ਹੋਰ ਹੀ ਰੰਗ ਹੋ ਗਿਆ। ਇਹ ਖੇਤੀ ਪੱਕਣ ਤੇ ਆ ਗਈ, ਦੁਰਵਿਵਸਥਾ ਅੰਤ ਦਾ ਸਮਾਂ ਆ ਗਿਆ, ਨਵਾਂ ਹੀ ਰੰਗ ਕਰਿਆ ਜੀ। ਅੱਖੀ ਅੰਧ ਨਾ ਦੀਸੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਬਹਿਣ ਵਾਲੀ ਹਾਲਤ ਹੋ ਗਈ। ਇੰਦਰੇ ਸਾਰੇ ਸਫਲ ਪੈ ਗਏ, ਜਵਾਬ ਦੇ ਗਏ।
ਫਰੀਦਾ ਕਾਲੀ ਜਿਨੀ ਨਾ ਰਾਵੇ।
ਫਰੀਦ ਸਾਹਿਬ ਜੀ ਕਹਿੰਦੇ ਜੀ ਨਾਲ ਕਾਲਿਆਂ ਕੇਸਾਂ ਦੇ ਹੁੰਦਿਆਂ ਜਵਾਨੀ ਚ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਮਾਰਿਆ ਨੀ, ਭਜਨ ਨੀ ਕੀਤਾ ਉਚਾਰਿਆ
ਨੀ, ਰਾਵੈ
ਤੇ ਭਾਈ ਧੌਲਿਆ ਤੋਂ ਬੁੱਢੇ ਹੋਏ ਨੀ, ਕੀ ਉਸ ਨੂੰ ਪਰਮੇਸ਼ਰ ਦੇ ਆਨੰਦ ਨੂੰ ਮਾਣ ਜਿਨ ਜਵਾਨੀ ਚ ਪਰਮੇਸ਼ਰ ਦਾ ਭਜਨ ਨੀ ਕੀਤਾ। ਤੈਨੂੰ ਤਾਂ ਫਰੀਦ ਜੀ ਰੱਬ ਨੇ ਭਗਤੀ ਦਿੱਤੀ ਹੈ, ਤੂੰ ਪਰਮੇਸ਼ਰ ਨਾਲ ਪ੍ਰੀਤੀ ਕਰ ਲੈ,
ਰੰਗ ਲਵੇਲਾ ਹੋ,
ਇਹ ਤੈਨੂੰ ਨਵਾਂ ਰੰਗ ਚੜ੍ਹਦੀ ਭਗਤੀ ਕਰਕੇ, ਫੇਰ ਇਉਂ ਸੱਚੇ ਪਾਤਸ਼ਾਹ ਦੀ ਮਿਹਰ ਹੋਵੇਗੀ। ਰੰਗ ਲਾ ਚਿੱਤ ਨੂੰ ਨਾ ਵੇਲਾ ਹੋਏ, ਫੇਰ ਨੀ ਵੇਲਾ ਹੋਣਾ ਦੁਰਵਿਵਸਥਾ ਚ, ਫੇਰ ਨੀ ਤੂੰ ਪਰਮੇਸ਼ਰ ਦਾ ਭਜਨ ਬੰਦਗੀ ਨੀ ਕਰ ਸਕੇਗਾ। ਇਹੋ ਹੀ ਨਵਾਂ ਰੰਗ ਚੜ੍ਹਨ ਦਾ ਵਕਤ ਹੈ, ਨਵੀਨ ਰੰਗ ਚੜ੍ਹਦੀ ਭਗਤੀ ਦਾ ਕਰ ਲੈ, ਤੇ ਨਹੀਂ ਵੇਲਾ ਫੇਰ ਹੋਣ ਦਾ ਸਮਾਂ ਨੀ ਮਿਲਣਾ ਤੈਨੂੰ।
ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਿੱਖਾਂ ਨੂੰ ਪੁੱਛਿਆ, ਮਹਾਰਾਜ ਜੀ ਬੁੜਿਆ ਹੋਇਆਂ ਤੋਂ ਭਗਤੀ ਨਹੀਂ ਹੋ ਸਕਦੀ? ਤਾਂ ਗੁਰੂ ਸਾਹਿਬ ਜੀ ਨੂੰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਵੀ ਸਿੱਖਾਂ ਨੂੰ ਪੁੱਛਿਆ ਸੀ ਕਿ ਮਹਾਰਾਜ ਫਰੀਦ ਸਾਹਿਬ ਨੇ ਜਿਹੜਾ ਇਹ ਕਿਹਾ ਸਲੋਕ ਵੀ ਕਾਲੀ ਜੀ ਨੇ ਰਾਵਾ ਧੌਲੀ ਰਾਵਾ ਕੋਏ, ਤਾਂ ਗੁਰੂ ਅਮਰਦਾਸ ਸਾਹਿਬ ਜੀ ਉੱਤਰ ਦਿੰਦੇ ਹਨ।
ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ
ਹੈ। ਸੱਚੇ ਪਾਤਸ਼ਾਹ ਕਹਿੰਦੇ ਹੈ ਫਰੀਦ ਦੇ ਨਾਂ ਤੇ ਸ਼ਲੋਕ ਉਚਾਰ ਰਹੇ ਫਰੀਦਾ ਕਿਸਾਂ ਜਵਾਨੀ ਚ ਵੀ ਧੌਲੀ ਬਿਰਧ ਅਵਸਥਾ ਜੀ ਵੀ ਸਾਹਿਬ ਮਾਲਕ ਤਾਂ ਸਦਾ ਪ੍ਰਾਪਤ ਹੋ ਸਕਦਾ ਪਰਮੇਸ਼ਰ ਸਾਰਿਆਂ ਸਮਿਆਂ ਚ ਮਿਲ ਸਕਦਾ ਹੈ। ਆਪ 72 ਸਾਲ ਦੀ ਉਮਰ ਚ ਹੋ ਕੇ ਪਹਿਲਾਂ 50 ਸਾਲ ਤੋਂ ਲਾ ਕੇ ਮਹਾਰਾਜ ਤੀਰਥ ਯਾਤਰਾ ਕਰਦੇ ਰਹੇ। ਉਦੋਂ ਪਹਿਲਾਂ ਮਹਾਰਾਜ ਸਾਹਿਬ ਗ੍ਰਸ ਦੇ ਪਰਿਵਾਰ ਵਿੱਚ ਖੇਤੀ ਆਦਿ ਕਰਦੇ ਰਹੇ। 50 ਸਾਲ ਤੋਂ 70 ਸਾਲ ਤੱਕ 20 ਸਾਲ ਮਹਾਰਾਜ ਤੀਰਥ ਯਾਤਰਾ ਕਰਦੇ ਰਹੇ, ਗੰਗਾ ਆਦਿਕਾਂ ਤੇ ਜਾਂਦੇ ਰਹੇ। ਫਿਰ 71 ਸਾਲ ਦੀ ਉਮਰ ਹੋਈ ਤਾਂ 72ਵੇਂ ਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ ਸਨ। ਉਸ 12 ਸਾਲ ਸਤਿਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ, 84ਵੇਂ ਸਾਲ ਚ ਗੁਰਤਾ ਗੱਦੀ ਪ੍ਰਾਪਤ ਕੀਤੀ ਸੀ। ਫਿਰ ਮਹਾਰਾਜ ਨੇ 22 ਸਾਲ ਗੁਰਤਾ ਗੱਦੀ ਕੀਤੀ। 105 ਵਰੇ ਦੀ ਆਜੀ ਸੰਸਾਰ ਦੇ ਉਤਾਰਨ ਵਾਸਤੇ ਮਹਾਰਾਜ ਰਹੇ ਸੰਸਾਰ ਦੇ ਅੰਦਰ। ਫਿਰ 6 ਸਾਲ ਦੀ ਹੋਰ ਉਮਰ ਸੀ, ਉਹ ਮਹਾਰਾਜ ਗੁਰੂ ਰਾਮਦਾਸ ਨੂੰ ਗੁਰਤਾ ਸਮੇਤ ਦੇ ਗਏ ਸਨ। ਏਡੇ ਵੱਡੀ ਉਮਰ ਵਾਲੇ ਸ੍ਰੀ ਅਮਰਦਾਸ ਸਾਹਿਬ ਜੀ ਇਹ ਬਚਨ ਕਹਿੰਦੇ ਹਨ।
ਫਰੀਦਾ ਕਾਲੀ ਧੌਲੀ ਸਾਹਿਬ ਸਦਾ
ਹੈ। ਫਰੀਦ ਕਾਇਆ ਕਿਸਾਂ ਜੀ ਧੌਲੇ ਨੂੰ ਆਇਆ ਤੋਂ ਵੀ ਸਾਹਿਬ ਤਾਂ ਸਦਾ ਮਿਲ ਸਕਦਾ ਪਰਮੇਸ਼ਵਰ ਮਾਲਕ ਤਾਂ
ਚਿੱਤ ਕਰੇ,
ਪਰ ਭਾਈ ਜੇ ਚਿੱਤ ਲਾਉਣਾ ਕਰੇ ਤਾਂ ਜਿਹਦਾ ਚਿੱਤ ਲੱਗ ਜਾਵੇ ਉਹਨੂੰ ਵਾਹਿਗੁਰੂ ਮਿਲ ਸਕਦਾ ਹੈ। ਇਹ ਨਿਯਮ ਨਹੀਂ ਜੇ ਧੌਲਿਆਂ ਚ ਨਹੀਂ ਮਿਲਦਾ, ਜਰੂਰ ਮਿਲ ਜਾਂਦਾ ਹੈ।
ਆਪਣਾ ਲਾਇਆ ਪ੍ਰੇਮ ਨਾ ਲੱਗੇ,
ਪਰ ਜਿਹੜਾ ਇਹ ਪ੍ਰੇਮ ਹੈ ਪਰਮੇਸ਼ਵਰ ਦਾ ਆਪੋ ਲੋਕ ਯਤਨ ਕਰਦੇ ਹਉਮੈ ਦੇ ਨਾਲ, ਹਉਮੈ ਦੇ ਸਹਿਤ ਆਪੋ ਨੂੰ ਲਾਇਆ ਹੋਇਆ ਪ੍ਰੇਮ ਲੱਗਦਾ ਨਹੀਂ ਹੈ।
ਇਹ ਲੋਚਾ ਸਭ ਕੁਝ
ਜੇ ਲੱਗ ਜਾਂਦਾ ਹੋਵੇ ਤਾਂ ਲੋਚਦਾ ਤਾਂ ਸਭ ਕੋਈ ਹੈ ਵੀ ਮੇਰਾ ਵੀ ਪ੍ਰੇਮ ਲੱਗ ਜੇ, ਪਰ ਲੱਗਦਾ ਨੀ ਮਹਾਰਾਜ ਦੀ ਕਿਰਪਾ ਤੋਂ
ਬਿਨਾਂ।
ਪ੍ਰੇਮ ਦਾ ਪਿਆਲਾ ਹੈ ਇਹ ਤਾਂ ਮਾਲਕ ਵਾਹਿਗੁਰੂ ਦੀ ਦਾਤ ਹੈ। ਜਿਹਦੇ ਅੰਦਰ ਭਾਵਨਾ ਸਰਦਾ ਹੁੰਦੀ ਹੈ, ਜਿਸ ਦਾ ਸਾਧਨ ਵਾਹਿਗੁਰੂ ਨੂੰ ਭਾ ਜਾਂਦਾ ਹੈ, ਉਹ ਸਰਦਾ ਵਨ ਲੱਭ ਕੇ ਗਿਆਨ ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਦਿੰਦੇ ਹੈ, ਉਹਨਾਂ ਨੂੰ ਬਖਸ਼ਿਸ਼ ਹੋ ਜਾਂਦੀ ਹੈ। ਇਹ ਬੁਢੇਪੇ ਦਾ ਵੀ ਕੋਈ ਖਿਆਲ ਨਹੀਂ। ਭਾਈ ਬੁੱਢੇ ਸਾਹਿਬ ਨੂੰ ਸਤਿਗੁਰਾਂ ਨੇ ਬਚਨ ਨਾਲ ਬਾਲਕ ਅਵਸਥਾ ਚ ਬੁੱਢਾ ਬਣਾ ਦਿੱਤਾ ਸੀ ਤੇ ਇਹ 125 ਸਾਲ ਦੀ ਉਮਰ 6ਵੇਂ ਪਾਤਸ਼ਾਹ ਨੂੰ ਤਿਲਕ ਦੇਣ ਤੱਕ ਬਾਬਾ ਜੀ ਦਾ ਸਰੀਰ ਰਿਹਾ ਹੈ। ਇਹ ਜਿਹਦੀ ਭਾਵਨਾ ਮਹਾਰਾਜ ਵੇਖਣ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ।
ਫਰੀਦਾ ਜਿਨ ਲੋਇਨ ਜਗ ਮੋਹਿਆ।
ਫਰੀਦ ਸਾਹਿਬ ਜੀ ਇੱਕ ਦਿਨ ਰਸਤੇ ਚ ਲੰਘਦੇ ਹੁੰਦੇ ਸਨ, ਰਸਤੇ ਲੰਘਦੇ ਇੱਕ ਦੇਸਵਾ ਸੀ, ਉਹ ਗੋਲੀ ਨੂੰ ਕੁੱਟ ਰਹੀ ਸੀ। ਉਹ ਗੋਲੀ ਨੂੰ ਸੁਰਮਾ ਪੀਸਣ ਵਾਸਤੇ ਉਹਨੂੰ ਲਾਇਆ ਸੀ। ਸੁਰਮਾ ਪੀਂਦੀ ਪੀਂਦੀ ਗੋਲੀ ਸੌਂ ਗਈ, ਸੁੱਤੀ ਨੇ ਸੁਰਮਾ ਪੂਰਾ ਨਾ ਪੀਸਿਆ ਤੇ ਜਦੋਂ ਅੱਖ ਵਿੱਚ ਪਾਇਆ ਤੇ ਅੱਖ ਵਿੱਚ ਰੜ ਗਿਆ ਸੁਰਮਾ। ਉਸ ਵੇਲੇ ਉਹ ਸੁਰਮੇ ਨੂੰ ਮੋਟਾ ਜਾਣ ਕੇ ਗੋਲੀ ਨੂੰ ਉਹ ਕੁੱਟਦੀ ਸੀ ਦੇਸਵਾ। ਫਰੀਦ ਸਾਹਿਬ ਜੀ ਵੀ ਉਹਦੇ ਬਾਹਰ ਦੇ ਅੱਗੇ ਵੀ ਲੰਘ ਕੇ ਫਿਰ ਉਹ ਦੇਸਵਾ ਚਿਰ ਪਾ ਕੇ ਸਾਧ ਸੰਗਤ ਜੀ ਕੋੜ ਹੋ ਕੇ ਮਰ ਗਏ। ਉਹ ਕੋੜੀ ਹੋਈ ਜਾਣ ਕੇ ਉਸ ਨੂੰ ਕਬਰ ਚ ਨਹੀਂ ਪਾਇਆ, ਲੋਕਾਂ ਨੂੰ ਧੂ ਕੇ ਬਾਹਰ ਉਜਾੜ ਚ ਸਿੱਟੇ ਆਏ। ਜਦੋਂ ਉਜਾੜ ਚ ਸਿੱਟੇ ਆਏ ਫਰੀਦ ਸਾਹਿਬ ਜੀ ਉੱਥੋਂ ਰਸਤੇ ਦੀ ਲੰਘ ਰਹੇ ਸੀ, ਉਹਦਾ ਮਾਸ ਜਾਨਵਰਾਂ ਨੇ ਸਾਰਿਆਂ ਨੇ ਖਾ ਲਿਆ। ਜਿਹੜਾ ਪਿੰਜਰਾ ਪਿਆ ਸੀ ਉਹਦੇ ਤਾਂ ਪਿੰਜਰੇ ਦੇ ਨਿੱਕੇ ਨਿੱਕੇ ਜਾਨਵਰ ਹੁੰਦੇ ਆ, ਚਿੜੀਆਂ ਨਾਲੋਂ ਵੀ ਛੋਟੇ, ਇਹਨਾਂ ਦੇ ਬੱਚੇ ਉਹਦੇ ਵਿੱਚ ਦਿੱਤੇ ਸੀ। ਤੇ ਉਹ ਬੱਚੇ ਜਿਹੜੇ ਸੀ ਉਹਦੀਆਂ ਅੱਖਾਂ ਵਾਲੀਆਂ ਜਿਹੜੀਆਂ ਖੱਡਾਂ ਸੀ ਉਹਦੇ ਥਾਈ ਚਿੰਨਾ ਬਾਹਰ ਕੱਢੀ ਬੈਠੇ ਸੀ। ਫਰੀਦ ਸਾਹਿਬ ਨੂੰ ਸਿਆਣ ਕਈ ਉਹ ਵੇਸਵਾ ਹੈ ਜਿਹਦੀ ਸੁਰਮੇ ਮੋਟੇ ਨੂੰ ਵੇਖ ਕੇ ਗੋਲੀ ਨੂੰ ਕੁੱਟਦੀ ਸੀ। ਉਸ ਵੇਲੇ ਬਰਾਗ ਦੇ ਬਚਨ ਦੱਸੇ ਹੈ, ਉਦੋਂ ਦਾ ਕਾਮੀਆਂ ਲੋਕਾਂ ਨੇ ਬਛਈਆਂ ਨੇ ਉਹਦੀਆਂ ਅੱਖਾਂ ਵੇਖੀਆਂ ਸੀਗੀਆਂ। ਫਰੀਦ ਸਾਹਿਬ ਹੁਣ ਵੇਖਦਾ ਕਹਿੰਦਾ ਇਹ ਹਾਲਤ ਹੈ ਇਹਨਾਂ ਅੱਖਾਂ ਦੀ।
ਫਰੀਦਾ ਜਿਨ ਲੋਇਨ ਜਗ ਮੋਹਿਆ।
ਫਰੀਦ ਸਾਹਿਬ ਕਹਿੰਦੇ ਜਿਨ੍ਹਾਂ ਅੱਖਾਂ ਨਾਲ ਇਸ ਵੇਸਵਾ ਨੇ ਸਾਰੇ ਲੋਕਾਂ ਨੂੰ ਮੋਹਿਤ ਕਰ ਲਿਆ ਸੀ, ਉਦੋਂ ਬਛਈਆਂ ਨੇ ਅੱਖਾਂ ਵੇਖ ਕੇ ਮੋਹਿਤ ਹੋਏ ਸੀ, ਉਹਨਾਂ ਨੇਤਰਾਂ ਨੂੰ ਅੱਜ ਮੈਂ ਵੇਖਿਆ ਹੈ। ਕਹਿੰਦਾ ਹਾਂ
ਕਜਲ ਰੇਖ ਨਾ ਸਹਿਜਿਆ।
ਉਸ ਦਿਨ ਗੋਲੀ ਨੂੰ ਕੁੜਦੀ ਸੀ, ਸੁਰਮੇ ਦੀ ਮੋਟੇ ਦੀ ਰੇਖ ਲਖੀਰ ਨੂੰ ਨਹੀਂ ਸੀ ਸਹਾਰ ਸਕਦੀ।
ਪੰਛੀ ਸੂਏ ਬਹੇ
ਅੱਜ ਕਹਿੰਦੇ ਆ ਪੰਖੀਆਂ ਦੇ ਸੂਏ ਨਾ ਬੱਚੇ ਦਿੱਤੇ ਹੋਏ ਹੈ, ਬੱਚੇ ਮੂੰਹ ਕੱਢੀ ਬੈਠੇ ਆ ਬਾਹਰ। ਸੂਏ ਨਾ ਫਾਰਸੀ ਚ ਬੱਚੇ ਦਾ ਹੈ, ਉਹ ਬੱਚੇ ਪੰਛੀਆਂ ਦੇ ਬੈਠੇ ਵੇਖੇ ਅੱਜ। ਕਹਿੰਦੇ ਉਹਨਾਂ ਅੱਖਾਂ ਜਿੱਥੇ ਸੁਰਮਾ ਵੀ ਮੋਟਾ ਰੜਕਦਾ ਸੀ, ਅੱਜ ਪੰਖੀਆਂ ਦੇ ਆਲਣੇ ਪਾਏ ਹੋਏ ਵਿੱਚ ਬੱਚੇ ਚੁੰਝਾਂ ਕੱਢੀ ਬਾਹਰ ਬੈਠੇ ਵੇਖੀ ਦੇ ਹੈ। ਇਹ ਮਾਣ ਨਹੀਂ ਕਰਨਾ ਚਾਹੀਦਾ, ਪਰਮੇਸ਼ਰ ਦੇ ਭਜਨ ਚ ਸਮਾਂ ਗੁਜ਼ਾਰਨਾ ਚਾਹੀਦਾ, ਵਿਕਾਰਾਂ ਵਿੱਚ ਨਹੀਂ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ। ਐਸੀ ਵਿਰਾਗ ਵਾਲੀ ਹਾਲਤ ਹੋਣੀ ਚਾਹੀਦੀ ਸਾਡੇ ਅੰਦਰ।
ਫਰੀਦਾ ਤੂੰ ਕਹਿੰਦੇ ਆ ਚਾ ਕਹਿੰਦੇ ਆ।
ਫਰੀਦ ਸਾਹਿਬ ਜੀ ਕਹਿੰਦੇ ਤੂੰ ਕਹਿੰਦੇ ਆ ਕੂਕਾਂ ਮਾਰਦੇ ਆ ਬੇਦਾਂ ਦੇ, ਚੰਗੇਦਿਆਂ ਚੰਗਾ ਮਾਰਦਿਆਂ ਸ਼ਾਸਤਰਾਂ ਦੇ ਗਿਆਨ ਦੇ ਕਥਨ ਕਰਦਿਆਂ ਹੋਇਆਂ
ਮੱਤੀ ਦੇਂਦਿਆਂ ਨਿਤ
ਅਤੇ ਮਹਾਤਮਾ ਸੰਤਾਂ ਗੁਰਾਂ ਦੇ ਨਿਤ ਮਤ ਦਿੰਦਿਆਂ ਹੋਇਆਂ ਵੀ
ਸ਼ੈਤਾਨ ਵੰਜਾ
ਜਿਹੜਾ ਭਾਈ ਸ਼ੈਤਾਨ ਹੰਕਾਰ ਨੇ ਤੇ ਕਾਮ ਨੇ ਵੰਜਾਇਆ ਗੁਆਤਾ ਜੀ ਦਾ ਜੀਵਨ ਖੜਪੈੜਾ ਕਰ ਦਿੱਤਾ ਹੈ। ਉਹ ਕਾਹਨੂੰ ਆਪਦੇ ਚਿੱਤ ਨੂੰ ਫੇਰਦੇ ਆ ਮੋੜਦੇ ਉਸੇ ਪਾਸੇ ਲੱਗੇ ਰਹਿੰਦੇ ਹਨ। ਜਿਵੇਂ ਅਜਾਇਬ ਰਾਜੇ ਦੀ ਹਿੰਦੂ ਮਤੀ ਜਦੋਂ ਉਹਦਾ ਸਰਾਹ ਪੂਰਾ ਹੋ ਗਿਆ ਪੱਛਰਾਂ ਸੀ ਇਹ ਉਹ ਪ੍ਰਲੋਕ ਨੂੰ ਚਲੀ ਗਈ। ਉਸ ਵੇਲੇ ਅਜਾਇਬ ਰਾਜੇ ਨੇ ਸਾਧ ਸੰਗਤ ਜੀ ਰਾਜ ਦੇ ਕੇ ਆਪਦੇ ਪੁੱਤ ਦਸ਼ਰਥ ਨੂੰ ਭਿਖਾਰੀ ਬਣ ਕੇ ਤੁਰ ਪਿਆ ਘਰੋਂ। ਕਹਿਣ ਲੱਗਾ ਇੰਦੂ ਮਤੀ ਦਾ ਨਾਮ ਜਪਦਾ ਰਿਹਾ ਕਰੇ ਤੇ ਉਹ ਭਿਖਿਆ ਮੰਗ ਕੇ ਖਾਣ ਲੱਗ ਗਿਆ ਜੈ ਰਾਜਾ। ਜਦੋਂ ਇਸ ਪ੍ਰਕਾਰ ਭਿਖਿਆ ਮੰਗਣ ਲੱਗਾ ਉਸ ਵੇਲੇ ਵਸਿਸ਼ਟ ਮੁਨੀ ਨੇ ਕਿਹਾ ਕਿ ਹੇ ਰਾਜਾ ਇਹਨਾਂ ਨਾਮ ਉਹ ਕਰ ਤੈਨੂੰ ਇੱਕ ਪੈਰ ਚੇਕ ਤੈਨੂੰ ਇੰਦੂ ਮਤੀ ਦੇ ਮੈਂ ਦਰਸ਼ਨ ਕਰਾ ਦੂ। ਇੱਕ ਪੈਰ ਮੈਂ ਟਿਕਿਆ ਫਕੀਰ ਹੋ ਕੇ ਝੋਲੀ ਪਾ ਕੇ ਗਲ ਵਿੱਚ ਬੁੱਧ ਵੀ ਪਾ ਕੇ ਮੰਗਣ ਲੱਗ ਗਿਆ। ਇਹ ਅਜੈ ਰਾਜੇ ਦੀ ਹਾਲਤ ਹੋਈ। ਸੋ ਇਸੇ ਗੱਲ ਨੂੰ ਫਰੀਦ ਸਾਹਿਬ ਵੀ ਕਹਿੰਦੇ ਵੇਖੋ ਇਹਦਾ ਸ਼ਾਸਤਰਾਂ ਦਾ ਗਿਆਨ ਕੂਕਦਿਆਂ ਹੋਇਆ ਤੇ ਸ਼ਾਸਤਰਾਂ ਦਾ ਗਿਆਨ ਚਾਂਗਾ ਮਾਰਦਿਆਂ ਹੋਇਆ ਮਹਾਤਮਾ ਗੁਰੂਆਂ ਸੰਤਾਂ ਦੇ ਮਤ ਦਿੰਦਿਆਂ ਹੋਇਆ ਹਮੇਸ਼ਾ ਜਿਹੜਾ ਭਾਈ ਸ਼ੈਤਾਨੀ ਨੇ ਬਣਾਇਆ ਖਰਾਬ ਕਰ ਦਿੱਤਾ ਹੈ ਚੰਚਲਤਾਈ ਕਾਮ ਜੀ ਨੇ ਜਿਹਦਾ ਚਿੱਤ ਵਿਗਾੜ ਦਿੱਤਾ ਹੈ ਉਹ ਕਾਹਨੂੰ ਭਾਈ ਚਿੱਤ ਫੇਰਦੇ ਵਿਰਾਗ ਨਹੀਂ ਧਾਰਦੇ ਉਹ ਮੋਹ ਨਹੀਂ ਛੱਡਦੇ। ਇਸ ਪ੍ਰਕਾਰ ਦੀ ਹਾਲਤ ਬੜਿਆ ਬੜਿਆ ਰਾਜਾ ਦੀ ਹੁੰਦੀ ਹੈ।
ਫਰੀਦਾ ਸੀਓ ਪਵਾਹੀ ਦੱਬ
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਰਸਤੇ ਚ ਬੈਠੇ ਸਨ ਰਸਤੇ ਚ ਬੈਠਿਆਂ ਦੇ ਕੋਲ ਵੀ ਲੋਕ ਤੁਰੇ ਜਾਂਦੇ ਹੈ। ਇੱਕ ਪ੍ਰੇਮੀ ਆਇਆ ਕਹਿੰਦਾ ਮਹਾਰਾ ਮੈਨੂੰ ਉਪਦੇਸ਼ ਦਿਓ। ਤਾਂ ਫਰੀਦ ਸਾਹਿਬ ਜੀ ਸਫ਼ ਬਣ ਬਣ ਕੇ ਮਸੀਦ ਚ ਨਵਾਜ਼ ਪੜ੍ਹਨ ਵਾਸਤੇ ਦੌੜੇ ਸਨ ਉਹਨੂੰ ਸਫ਼ ਨੂੰ ਬਣਾ ਕੇ ਤੇ ਉਹਨੂੰ ਵੇਖ ਕੇ ਫਰੀਦ ਸਾਹਿਬ ਜੀ ਸਫ਼ ਬਣ ਤੋਂ ਉਪਦੇਸ਼ ਦਿੰਦੇ ਹਨ। ਫਰੀਦ ਸਾਹਿਬ ਜੀ ਕਹਿੰਦੇ ਹੇ ਭਾਈ ਪਵਾਹੀ ਨਾ ਪਹੇ ਦੀ ਰਸਤੇ ਵੀ ਦੱਬ ਬਣ ਗਿਆ। ਕਹਿਣ ਲੱਗੇ
ਸਾਈ ਲੋੜ ਹੈ
ਜੇ ਸਾਰਿਆਂ ਵਿੱਚ ਸਾਈ ਨੂੰ ਮਾਲਕ ਨੂੰ ਲੋੜ ਨਾ ਦੱਬ ਵਾਂਗੂ ਬਣ ਜਾ। ਦੇਖ ਲੋ ਇੱਕ ਤਾਂ ਛਿੰਦੇ ਆ ਕੱਟਦੇ ਦੱਬ ਦੇ ਤਾਈ ਜਿਹੜਾ ਦੂਜੇ ਨੂੰ ਨਕਾਰੀਏ ਦਬਾਉਂਦੇ ਪੈਰਾਂ ਦੇ ਨਾਲ ਸਫ਼ ਦੀ ਬੰਨਣ ਵਾਸਤੇ ਚੰਗੀ ਤਰ੍ਹਾਂ ਉਹਦੇ ਤਹਿ ਬਣਾਉਣ ਵਾਸਤੇ ਨਕਾੜਦੇ ਆ
ਉੱਤੋਂ
ਫਿਰ ਮਸੀਤੇ ਦੇਖ ਲੋ ਨਵਾਜ਼ ਪੜ੍ਹਨ ਵਾਸਤੇ ਲਿਜਾਈ ਜਾਂਦੀ ਹੈ। ਇਸੇ ਪ੍ਰਕਾਰ ਫਰੀਦ ਜੀ ਕਹਿੰਦੇ ਹਨ ਫਰੀਦ ਜੀ ਕਹਿੰਦੇ ਸਾਧ ਸੰਗਤ ਦੇ ਪਵਾਹੀ ਰਸਤੇ ਦੀ ਦੱਬਦੀ ਨੀ ਆਈ ਨਿਮਰਤਾ ਧਾਰ ਲਾ ਹੈ ਭਾਈ
ਸਾਈ ਲੋੜ ਹੈ
ਜੋ ਸਾਰਿਆਂ ਚ ਸਾਈ ਦੇ ਦਰਸ਼ਨ ਲੋੜ ਲੈਣ ਚਾਹੁੰਦਾ ਹੈ ਮਾਲਕ ਦੇ ਇੱਕ ਚੀਜ਼ ਹੈ ਇੱਕ ਕੋਈ ਤੇਰੇ ਅੰਗ ਨੂੰ ਕੱਟੀ ਜਾਣ
ਲਤਾੜੀ ਹੈ
ਇਸ ਪ੍ਰਕਾਰ ਤੇਰੇ ਅੰਗ ਨੂੰ ਇੱਕ ਤਾਂ ਕੱਟੀ ਜਾਣ
ਭਾਵੇਂ
ਤੈਨੂੰ ਲਤਾੜੀ ਜਾਣ ਦਵਾਈ ਜਾਣ ਥੱਲੇ ਪੈਰਾਂ ਦੇ ਨੀਵਾਂ ਜਾਣ ਕਰਕੇ ਤੈਨੂੰ ਦਵਾਈ ਜਾਣ ਕੋਸੀ ਜਾਣ ਜੇ ਤੂੰ ਉਹ ਸਾਈ ਸਹਾਰ ਜਨਮ ਸਦਕੀ ਹੋਜੂ ਤਾਂ ਸਾਈ ਮਾਲਕ ਦੇ ਦਰ ਸਤਸੰਗ ਦੇ ਵਿੱਚ ਪ੍ਰਵੇਸ਼ ਕੀਤਾ ਜਾਵੇਗਾ ਗਿਆਨ ਰੂਪੀ ਦਰਜ ਤੈਨੂੰ ਪਾਇਆ ਜਾਵੇਗਾ ਫਿਰ ਤੂੰ ਮਾਰੇ ਦਰਜ ਪ੍ਰਵਾਨ ਹੋਵੇਗਾ ਤੁਰਿਆ ਪਗ ਰੂਪ ਦਰ ਵਿੱਚ ਧੂੜ ਵਿੱਚ ਬੈਠੇ ਸਨ ਫਰੀਦ ਸਾਹਿਬ ਜੀ ਧੂੜ ਵਿੱਚ ਬੈਠਿਆਂ ਨੂੰ ਵੇਖ ਕੇ ਕਿਸੇ ਨੇ ਤਰਕ ਮਾਰੀ ਕਹਿੰਦੇ ਧੂੜ ਚ ਬੈਠ ਕੇ ਰੱਬ ਨੂੰ ਮਾ ਪਾ ਲੇਗਾ ਦਰ ਤੇਰੇ ਉੱਤੇ ਪੈਂਦੀ ਹੈ ਵੇਖ ਕੇ ਫਰੀਦ ਸਾਹਿਬ ਰਾਗ ਨਾਲ ਉਤਾਰਦਾ ਹੈ ਫਰੀਦ ਸਾਹਿਬ ਜੀ ਕਹਿੰਦੇ ਇਸ ਭਾਈ ਧੂੜ ਦੀ ਨਿੰਦਿਆ ਨੀ ਕਰਨੀ ਚਾਹੀਦੀ ਧੂੜ ਜਿੱਦਾਂ ਵੱਡਾ ਹੋਰ ਕੋਈ ਨੀ ਹੈ ਪੈਰਾਂ ਜਿਹੜੀ ਧੂੜ ਹੈ ਜਿਉਂਦਿਆਂ ਦੇ ਪੈਰਾਂ ਦੇ ਥੱਲੇ ਆ ਜਾਂਦੀ ਹੈ ਜਦੋਂ ਮਰਜੀ ਦਾ ਉਦੋਂ ਕਬਰਸਤਾਨ ਸਿਰਿਆਂ ਤੇ ਉੱਪਰ ਹੋ ਜਾਂਦੀ ਹੈ ਧੂੜ ਇਹ ਵੀ ਨਿੰਦਿਆ ਨੀ ਕਰਨੀ ਚਾਹੀਦੀ ਇਸੇ ਪ੍ਰਕਾਰ ਕਹਿੰਦੇ ਹਨ
ਫਰੀਦਾ ਖਾਕ ਨਾ ਲਿੰਦੀ
ਫਰੀਦ ਜੀ ਕਹਿੰਦੇ ਮਨੁੱਖਾ ਦੇ ਜਿਹੜਾ ਪੰਜ ਤੱਤਾਂ ਦੀ ਖਾਕ ਦਾ ਬਣਿਆ ਹੋਇਆ ਹੈ ਇਹ ਮਨੁੱਖਾ ਦੇ ਵੀ ਨਿੰਦਿਆ ਨਾ ਕਰੋ ਇਸ ਪੰਜਾਂ ਤੱਤਾਂ ਦਾ ਖਾਕ ਦਾ ਬਣਿਆ ਸਰੀਰ ਮਨੁੱਖਾ ਜਨੋ 84 ਲੱਖ ਜੂਨਤੇ ਦੇ ਬਰਾਬਰ ਕੋਈ ਨੀ ਹੈ ਭਾਈ ਜਿਹੜਾ ਜਿਉਂਦਿਆਂ ਦੇ ਬੰਦਿਆਂ ਦੇ ਪੈਰਾਂ ਦੇ ਥੱਲੇ ਨੀਵਾਂ ਬਣਿਆ ਰਹਿੰਦਾ ਹੈ ਉਹ ਭਾਈ ਮਰਿਆ ਤੋਂ ਸਾਰਿਆਂ ਤੋਂ ਉੱਪਰ ਹੋ ਜਾਂਦਾ ਸਭ ਦਾ ਸਿਰੋਮਣੀ ਬਣ ਜਾਂਦਾ ਇਹ ਮਨੁੱਖਾ ਦੇ ਪਾ ਕੇ ਜਿਹੜਾ ਆਦਮੀ ਇਹ ਗਰੀਬੀ ਰੱਖਦਾ ਹੈ ਇਸੇ ਪ੍ਰਕਾਰ
ਖਰੀਦਾ ਖਾਕ ਨਾ ਨਿੰਦੀ ਹੈ।
ਹਰੀ ਸਾਹਿਬ ਜੀ ਕਹਿੰਦੇ ਜੋ ਸਾਰਿਆਂ ਦੇ ਚਰਨਾਂ ਦੀ ਧੂੜ ਸੰਤ ਹੋਏ ਹੈ, ਉਹ ਖਾਕ ਵੀ ਨਿਆਈ ਆਪਣੇ ਆਪ ਨੂੰ ਬਣੇ ਹੈ, ਉਹਨਾਂ ਮਹਾਤਮਾ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ।
ਖਾਤੂ ਜੇਦ ਨਾ
ਉਸ ਖਾਤੂ ਸਰੀਰਾਂ ਸੰਤਾਂ ਜੈਸਾ ਵੱਡਾ ਹੋਰ ਕੋਈ ਵੀ ਨਹੀਂ ਹੈ। ਜਿਹੜੇ ਮਹਾਤਮਾ ਜਿਉਂਦੇ ਹੋਏ ਸਾਰਿਆਂ ਦੇ ਚਰਨਾਂ ਦੇ ਕਲੇ ਧੂੜ ਬਣੇ ਰਹਿੰਦੇ ਹੈ, ਉਹ ਮਰਿਆ ਹੋਇਆਂ ਦੇ ਸਾਰਿਆਂ ਦੇ ਸਿਰੋਂ ਮਣੀ ਹੁੰਦੇ ਹੈ, ਸਾਰੀ ਦੁਨੀਆਂ ਚ ਪੂਜਨੀਕ ਹੋ ਜਾਂਦੇ ਮਹਾਂਪੁਰਖ।
ਖਰੀਦਾ ਜਾਂ ਲੱਭ ਤਾਂ ਲੇਹੋ ਕਿਆ,
ਕੋਈ ਆਦਮੀ ਨਾਲੇ ਤਾਂ ਦੁਨੀਆਂ ਦਾ ਲਾਲਚ ਕਰਦਾ ਚਾਹੁੰਦਾ ਸੀ ਤੇ ਨਾਲੇ ਰੱਬ ਨਾਲ ਪ੍ਰੀਤ ਕਰਨੀ ਚਾਹੁੰਦਾ ਸੀ, ਉਹਨੂੰ ਵੇਖ ਕੇ ਫਰੀਦ ਸਾਹਿਬ ਲਾਲਚੀ ਜਾਣ ਕੇ ਉਪਦੇਸ਼ ਦਿੰਦੇ ਹਨ।
ਖਰੀਦਾ ਜਾਂ ਲੱਭ ਤਾਂ ਲੇਹੋ
ਕਿਆ, ਜੇ ਕਰਕੇ ਤੈਨੂੰ ਬਈ ਲੱਭ ਖਾਣ ਦਾ ਪੀਣ ਦਾ ਪਹਿਰਨ ਦਾ ਤਾਂ ਰੱਬ ਨਾਲ ਤੇਰਾ ਪ੍ਰੇਮ ਕੀ ਹੈ, ਪਰਮੇਸ਼ਰ ਨਾਲ ਪ੍ਰੇਮ ਨਹੀਂ, ਤੂੰ ਲਾਲਚੀ ਆਦਮੀ ਹੈ, ਖਾਣ ਪਹਿਰਨ ਦਾ ਭੁੱਖਾ ਹੈ, ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਮੰਦਿਆਂ ਸਭ ਅੰਗ, ਨਾਨਕ ਝਗਤ ਇਹਨਾਂ ਦਾ ਜੀਵ, ਅੱਜ ਨਾ ਸੱਚ ਨਾ ਲੱਗੋ ਰੰਗ,
ਲੱਭਦਾ ਕੂੜਾ
ਲੇ ਲੱਭ ਹੈ ਖਾਣ ਦਾ ਪਹਿਰਨ ਦਾ, ਤਾਂ ਤੇਰਾ ਝੂਠਾ ਹੀ ਪ੍ਰੇਮ ਹੈ ਭਾਈ, ਐਵੇਂ ਤੋਂ ਪ੍ਰੇਮੀ ਬਣਿਆ ਫਿਰਦਾ ਹੈ।
ਪਿੱਛੇ ਝੱਤ ਲੰਘਾਈ ਹੈ,
ਸਾਂਭ ਲੈਂਦੇ ਹੈ ਸਾਰੀ ਧੁੱਖ ਪੜੋ,
ਛੱਪੜ ਟੁੱਟੇ ਲੇ
ਕਹਿੰਦੇ ਟੁੱਟੇ ਹੋਏ ਛੱਪੜ, ਜਦੋਂ ਮੀਂਹ ਬੱਦਲ ਪੈਂਦਾ ਹੋਵੇ ਉਹ ਛੱਪੜ ਚ ਕਿੰਨਾ ਕੁ ਝੱਟ ਲੰਘਾ ਲਓਗੇ, ਸਮਾਂ ਲੰਘਾ ਲਓਗੇ, ਉਹ ਭਿੱਜੀ ਜਾਵਾਂਗੇ। ਇਸੇ ਪ੍ਰਕਾਰ ਸਰੀਰ ਰੂਪੀ ਛਪਰਾ ਇਹ ਤਾਂ ਟੁੱਟਿਆ ਹੋਇਆ, ਇਹਦੇ ਚ ਕਾਲ ਰੂਪੀ ਮੀਂਹ ਪੈ ਰਿਹਾ, ਪਦਾਰਥਾਂ ਰੂਪੀ ਵਰਖਾ ਚ ਭਿੱਜ ਰਿਹਾ ਹੈ, ਕਿੰਨਾ ਚਿਰ ਸਰੀਰ ਚ ਜਿਉਂਦੇ ਰਹੋਗੇ, ਇਹ ਸਦਾ ਕਾਇਮ ਨਹੀਂ ਰਹਿਣਾ, ਇਹਦੇ ਚ ਇਹ ਲੱਭ ਰੂਪੀ ਪਾਣੀ ਪੈ ਰਿਹਾ ਹੈ, ਟੁੱਟਿਆ ਛਪਰਾ ਲੱਭ ਦੇ ਨਾਲ ਇਹ ਜ਼ਿੰਦਗੀ ਨੂੰ ਕਿਵੇਂ ਉੱਚੀ ਰੱਖ ਲਵਾਂਗੇ, ਕਿੰਨਾ ਕੁ ਝੱਟ ਲਵਾਓਗੇ, ਲੱਭੀ ਆਦਮੀ ਅੰਤ ਨੂੰ ਪਦਾਰਥਾਂ ਵਿੱਚ ਹੀ ਰੁੜ ਜਾਣਾ ਹੈ। ਵਿਰਾਗ ਧਾਰ ਕੇ ਅਸੀਂ ਸੋਹਣਾ ਛੱਪਰ ਪ੍ਰੇਮ ਦੀ ਛਪਰੀ ਬਣਾ ਕੇ ਪਰਮੇਸ਼ਰ ਦੇ ਪ੍ਰੇਮ ਰੂਪੀ ਓਟ ਲੈ ਕੇ ਬਚ ਸਕਾਂਗੇ, ਹੋਰ ਕੋਈ ਉਪਾਅ ਨਹੀਂ ਹੈ, ਫਿਰ ਪਦਾਰਥਾਂ ਨੂੰ ਮੀਂਹ ਮੋਹ ਰੂਪੀ ਬਦਲਾਂ ਤੋਂ ਪੈਂਦੇ ਨੂੰ ਸਹਾਰ ਸਕਾਂਗੇ।
ਖਰੀਦਾ ਜੰਗਲ ਜੰਗਲ ਕਿਆ ਭਵ ਹੈ,
ਫਰੀਦ ਸਾਹਿਬ ਜੀ ਜੰਗਲ ਵਿੱਚ ਤੁਰਿਆ ਫਿਰਦੇ ਸਨ, ਤਪ ਕਰਿਆ ਕਰਦੇ, ਇੱਕ ਸ਼ਾਹ ਸਰਫ ਫਕੀਰ ਸੀ, ਉਹ ਫਰੀਦ ਸਾਹਿਬ ਨੂੰ ਕਹਿੰਦਾ ਹੈ
ਖਰੀਦਾ ਜੰਗਲ ਜੰਗਲ ਕਿਆ ਭਵ ਹੈ,
ਫਰੀਦ ਜੰਗਲ ਜੰਗਲ ਬੀਆ ਬਾਣਾ ਚ ਬਣਾ ਬਣਾ ਚ ਕਿਵੇਂ ਕਾਹਨੂੰ ਪਾਉਂਦਾ ਫਿਰਦਾ ਹੈ,
ਬਣ ਕੰਡਾ ਮੂੜੇ
ਇਹ ਅਈਏ ਤੇਰੇ ਪੈਰ ਕਰੜੇ ਹੋ ਗਏ, ਬਣਾ ਦੇ ਕੰਡੇ ਵੀ ਮੁੜਦੇ ਜਾਂਦੇ ਟੁੱਟ ਜਾਂਦੇ ਹੈ, ਤੇਰੇ ਪੈਰਾਂ ਦੀ ਐਡੀ ਕਰੜਾਈ ਹੈ, ਐਡਾ ਤੇਰਾ ਸਖਤ ਚਮੜਾ ਹੋ ਗਿਆ ਹੈ,
ਬਸੀ ਰੱਬ ਹਿਆਲੀ ਹੈ,
ਇਹ ਫਰੀਦਾ ਹਿਰਦੇ ਵਿੱਚ ਹੀ ਤੇਰੇ ਰੱਬ ਵਸਦਾ ਹੈ, ਅੰਤਾ ਕਰਨ ਦੇ ਅੰਦਰ
ਜੰਗਲ ਕਿਆ ਢੂੰਡੇ,
ਇਹ ਮਨਾਂ ਵਿੱਚ ਕੀ ਭਾਲਦਾ ਫਿਰਦਾ, ਫਕਰ ਬਣ ਕੇ ਅੰਤਰਮੁਖ ਬਿਰਤੀ ਕਰ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ, ਜੰਗਲ ਜੰਗਲ ਕਰਮ ਕਾਂਡਾ ਰੂਪੀ ਦੇਵ ਸ਼ਾਸਤਰਾਂ ਦੇ ਬੀਆਬਾਨ ਕੀ ਫਿਰਦਾ ਹੈ, ਅਤੇ ਬਣਾ ਦੇ ਕੰਡੇ ਬਾਣ ਪ੍ਰਸਤੀ ਬਣ ਕੇ ਕੀ ਮੋੜਦਾ ਫਿਰਦਾ, ਟੁੱਟ ਤੋੜਦਾ ਫਿਰਦਾ ਹੈ,
ਬਸੀ ਰੱਬ ਹਿਆਲੀ
ਹੈ, ਹਿਰਦੇ ਅੰਦਰ ਪ੍ਰਵੇਸ਼ ਤਾਂ ਵਸਦਾ ਹੈ,
ਜੰਗਲ ਕਿਆ ਢੂੰਡੇ,
ਬਾਹਰ ਬੀਆ ਬਾਣ ਵਿੱਚ ਸੰਸਾਰ ਰੂਪੀ ਜੰਗਲ ਵਿੱਚ ਦੇਰ ਸ਼ਾਸਤਰਾਂ ਦੇ ਕਰਮ ਕਾਂਡ ਰੂਪੀ ਜੰਗਲ ਚ ਕੀ ਭਾਲਦਾ ਫਿਰਦਾ, ਬਾਣ ਪ੍ਰਸਤੀ ਬਣ ਕੇ ਕੀ ਭਾਲਦਾ ਫਿਰਦਾ ਹੈ,
ਖਰੀਦਾ ਇੰਨੀ ਨਿੱਕੀ ਜੰਗੀ ਹੈ,
ਫਰੀਦ ਸਾਹਿਬ ਜੀ ਸਾਹਿਬ ਸੰਗੇਤ ਜੀ ਦੱਸਦੇ ਹਨ ਦੁਰਗ ਅਵਸਥਾ ਦੀ ਹਾਲਤ ਕਥਨ ਕਰਦੇ ਹਨ,
ਖਰੀਦਾ ਇੰਨੀ ਨਿੱਕੀ ਗੰਦੀ ਹੈ,
ਫਰੀਦ ਸਾਹਿਬ ਜੀ ਕਹਿੰਦੇ ਨਿੱਕੀਆਂ ਨਿੱਕੀਆਂ ਮਗਰਾ ਕੱਦ ਸੀ ਫਰੀਦ ਸਾਹਿਬ ਦਾ, ਬੜਾ ਲੰਮਾ ਕੱਦ ਨਹੀਂ ਸੀ, ਛੋਟੇ ਆਕਾਰ ਵਾਲੇ ਸਨ, ਕਹਿੰਦੇ ਨੇ ਨਿੱਕੀਆਂ ਨਿੱਕੀਆਂ ਜੰਗਾਂ ਪਿੰਨੀਆਂ ਲੱਤਾਂ ਦੇ ਨਾਲ
ਫਲ ਡੂੰਗਰ ਪਾਵੇ,
ਜਵਾਨੀ ਅਵਸਥਾ ਚ ਫਲ ਮਾਰੂ ਫਲ ਟਿੱਬਿਆਂ ਵਿੱਚ ਜਾ ਆਉਂਦੇ ਸੀ, ਡੂੰਗਰ ਪਹਾੜਾਂ ਵਿੱਚ ਭਰੇ ਆਉਂਦੇ ਸੀ, ਫਿਰ ਆਉਂਦੇ ਸੀ, ਕੋਈ ਥਕਾਵਟ ਨਹੀਂ ਸੀ ਹੁੰਦੀ,
ਅੱਜ ਫਰੀਦਾ ਕੀ ਅੱਜ ਫਰੀਦਾ ਕੂਜੜਾ,
ਫਰੀਦ ਸਾਹਿਬ ਜੀ ਕਹਿੰਦੇ ਦੁਰਗ ਅਵਸਥਾ ਦਾ ਦੁੱਖ ਦੱਸਦੇ ਹੈ, ਅੱਜ ਫਰੀਦ ਸਾਹਿਬ ਜੀ ਕਹਿੰਦੇ ਕੂਜੜਾ ਜਿਹੜਾ ਲੋਟਾ ਹੈ, ਅਸਾਵਾ ਜੀ ਨੂੰ ਕਹਿੰਦੇ ਪਾਣੀ ਵਾਲਾ ਕੂਜਾ, ਉਹ ਬਾਂਹ ਪਾ ਕੇ ਚੱਕਣ ਤੋਂ ਵੀ ਸੈਂਕੜੇ ਕੋਹਾਂ ਪ੍ਰਤੀਤ ਹੁੰਦਾ, ਥੀਓਮ ਥੀਓਮ ਥੀਓ ਹੋ ਗਿਆ ਹੈ, ਉਹ ਸੈਂਕੜੇ ਕੋਹਾਂ ਹੋਇਆ ਪ੍ਰਤੀਤ ਹੁੰਦਾ ਹੈ, ਇਹ ਦੁਰਗ ਅਵਸਥਾ ਦੀ ਹਾਲਤ ਹੈ, ਇਹੀ ਜੀ ਦੁਰਗ ਅਵਸਥਾ ਹੈ, ਜਿਨ੍ਹਾਂ ਲੱਤਾਂ ਦੇ ਨਾਲ ਬੜੀ ਦੂਰ ਦੂਰ ਫਿਰ ਆਉਂਦੇ ਸੀ ਪਹਾੜਾਂ ਤੇ ਟਿੱਡਿਆਂ ਤੇ, ਅੱਜ ਪਾਣੀ ਵਾਲਾ ਲੋਟਾ ਵੀ ਸੈਂਕੜੇ ਕੋਹਾਂ ਹੋ ਗਿਆ ਹੈ, ਇਹ ਵੀ ਦੁਰਗ ਅਵਸਥਾ ਨਾਲ ਜੜਤਾ ਹੋ ਗਈ ਹੈ, ਇਸੇ ਪ੍ਰਕਾਰ ਹੁਣ ਗਿਆਨ ਦੀ ਅਵਸਥਾ ਕਹਿੰਦੇ ਵਿੱਚ
ਸੁਣੋਦਾ ਇੰਨੀ ਨਿੱਕੀ ਗੰਗੀ ਹੈ,
ਫਰੀਦ ਸਾਹਿਬ ਜੀ ਕਹਿੰਦੇ ਨਿੱਕੀਆਂ ਨਿੱਕੀਆਂ ਜੰਗੀਆਂ ਕੌਣ ਵਾਸ਼ਨਾ, ਇਹ ਜਿਹੜੀਆਂ ਭੋਰਾ ਭੋਰਾ ਸੁਤਵਤ ਰੋਟੀ ਖਾਣਾ ਤੀਵੀਂ ਵਾਸ਼ਨਾ ਹੁੰਦੀਆਂ, ਲੋਕ ਵਾਸਨਾ ਸ਼ਾਸਤਰ ਵਾਸਨਾ, ਦੇਹ ਵਾਸਨਾ, ਪਾਠ ਵਾਸਨਾ, ਅਰਥ ਵਾਸਨਾ, ਅਨੁਸ਼ਠਾਨ ਵਾਸਨਾ, ਆਦਿਕ ਛਿਲੇ ਕੱਢਣ ਦੀ ਵਾਸਨਾ, ਇਹ ਨਿੱਕੀਆਂ ਨਿੱਕੀਆਂ ਵਾਸਨਾ ਨਾਲ
ਫਲ ਦੂਗਰ ਪਾਵੇ
ਫਲ ਮਾਰੂ ਫਲਾਂ ਦੀ ਨਿਆਈ, ਟਿੱਬਿਆਂ ਦੀ ਨਿਆਈ, ਜਿਹੜੇ ਬਖਈ ਪੁਰਖ ਹੈ ਉਹਨਾਂ ਦੀ ਸੰਗਤ ਕਰਦੇ ਇਹ ਡੂੰਗਰ ਸਵਰਗ ਆਦਿਕ ਪਹਾੜਾਂ ਦੇ ਵਿੱਚ ਭਾਵੇਂ ਆਏ ਸਿਰ ਆਏ ਸਵਰਗ ਆਦਿਕਾਂ ਦੇ ਸਕਾਨੀ ਹੋ ਕੇ ਸੁਖ ਭੋਗਣ ਚ ਵਿਚਰਦੇ
ਰਹੇ।
ਅੱਜ ਫਰੀਦ ਸਾਹਿਬ ਕਹਿੰਦੇ ਬੇ ਮਾਂ ਰੂਪੀ ਜਿਹੜਾ ਮੇਰਾ ਪੁੱਜਾ ਹੈ ਨਾ, ਅੱਜ ਇਹ ਤੋਂ ਇਹ ਸੈਂਕੋਹਾ ਦੂਰ ਹੋ ਗਿਆ, ਹੁਣ ਬੇਰਾ ਮਾਨੂ ਨੀ ਫੁਰਦਾ, ਏਡਾ ਉੱਚਾ ਆਨੰਦ ਸਾਨੂੰ ਪ੍ਰਾਪਤ ਹੋਇਆ, ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ। ਅੱਗੇ ਜੂਨਾਂ ਵਿੱਚ ਪੈ ਕੇ ਵਾਸਨਾ ਕਰਕੇ ਕਦੇ ਮਾਰੂ ਫਲਾਂ ਤੇ ਕਦੇ ਪਹਾੜਾਂ ਵਿੱਚ ਸਵਰਗ ਆਦਿਕਾਂ ਚ ਭੌਂਦੇ ਫਿਰਦੇ
ਰਹੇ।
ਸਤਿਗੁਰੂ ਸਾਹਿਬ ਦੇ ਅੱਜ ਤੱਕ ਦੇ ਬੜੇ ਦੰਦ ਦੀ ਖੁਸ਼ੀ ਦੇ ਵਿੱਚ ਇਹ ਚਿਤਚਮਾ ਆਇਆ, ਇਹਨੂੰ ਵੀ ਕਿਸੇ ਸੇਵਾ ਵਿੱਚ ਲਾ ਦਈਏ, ਇਸ ਕਰਕੇ ਸਾਧ ਸੰਗਤ ਜੀ ਇਹ ਉਤਸ਼ਾਹ ਨਾਲ ਗੁਰੂ ਕਲਗੀਧਰ ਦੇ ਚਰਨੀ ਲੱਗੇ।